एक ओंकार सतनाम करता पुरख निरपौ निर्वैर अकाल मूर्त अजूनी सैपं गुरप्रसाद जप आदि सच जुगादि सच है पी सच नानक उसी पी सच चक्र चिहन अर वर्ण जात अर पात नहिं जेहि अरूप रंग अर रेख पेख को कहना सकत के अचल मूर्त अनुपाओ प्रकाश अमित तोज कह जय कोट इंद्र इंद्राण साहे साहान गण जय त्रिपवन महेप सुर नर असुर नेत नेत वण तृण कहत त्वय सर्वनाम कथय कमन कर्म नाम वर्णत सुमत कहां बुद्ध प्रभ तुच्छ हमारी वर्ण सके महिमा जो त्योहारी हम न सकत कर सिफत तुम्हारी आप ले हो तुम कथा सुधारी बाणी गुरु गुरु है बाणी विच बाणी अमृत सारे गुरबाणी कहे सेवक जन मन पर तख गुरु निस्तारे
नाम श्री वाहु जियो श्लोक संस्कृति महला पंजवा एक ओंकार सतनाम करता पुरख निरपौ निर्वैर अकाल मूरत अजूनी सैभं गुरप्रसाद कतंच माता कतंच पिता कतंच बंता बनोद सुत है कतंच प्रात मीत हित बंदव कतंच मोह कुटुंब्यते कतंच चप्पल मोहनी रूपं पेखंते त्याग क्रोत रहंत संग भगवान सिमरण नानक लब्धं अच्युतन है त्रिघंत मात पिता स्नेह त्रिग स्नेह सात बंद भय त्रिग स्नेह बंता बिलासुत है त्रिग स्नेह ग्रहार्थ कह सा संग स्नेह सत्यं सुखं बसंत नानक है वाहिगुरु जी का खालसा वाहिगुरु जी की फतेह।
गुरु गरीब नवाज अंतर्यामी सच्चे पातशाह राजान राज पानान पान देवान देव उपमा महान सर्वगुण सुपन्न साहिब श्री गुरु अर्जन देव महाराज जी साडी कल्याण करन वास्ते अमृत रूप बाणी दा उच्चारण कर रहे हन। आप सारे प्रेम पूर्वक सरवण करो।
श्लोक संस्कृति महला पंजवां
ਸ਼ਲੋਕ ਛੰਦ ਦਾ ਨਾਮ ਹੈ ਸਵੈ ਲੋਕ ਦੀ ਪ੍ਰਾਪਤੀ ਕਰਵਾ ਦੇਣ ਵਾਲੀ ਬਾਣੀ ਬ੍ਰਹਮ ਵਿੱਚ ਅਭੇਦਤਾ ਹੋ ਜਾਂਦੀ ਹੈ ਜਿਸ ਦਾ ਅਧਿਐਨ ਕਰਨ ਨਾਲ ਇਹ ਸ਼ਲੋਕ ਜੋ ਹਨ ਸਹਿਸ ਕ੍ਰਿਤੀ ਵਿੱਚ ਸਤਿਗੁਰੂ ਜੀ ਨੇ ਉਚਾਰੇ ਹਨ। ਇਹਨਾਂ ਦੀ ਉਥਾਨਕਾ ਮਹਾਂਪੁਰਸ਼ਾਂ ਦੀ ਰਚਨਾ ਤੋਂ ਏਦਾਂ ਸੁਣੀ ਹੈ ਕਿ ਗੋਪਾਲ ਦੱਤ ਦੇ ਗ੍ਰਹਿ ਵਿਖੇ ਦੋ ਪੋਤਰੇ ਹੋਏ, ਇੱਕ ਦਾ ਨਾਮ ਸੀ ਹਰੀ ਲਾਲ, ਦੂਸਰੇ ਦਾ ਨਾਮ ਕ੍ਰਿਸ਼ਨ ਲਾਲ। ਦੋਵਾਂ ਨੇ ਵਿਦਿਆ ਬੜੀ ਪੜ੍ਹੀ, ਅਨੇਕਾਂ ਗ੍ਰੰਥਾਂ ਦਾ ਅਧਿਐਨ ਕੀਤਾ, ਪਰ ਮਨ ਨੂੰ ਸ਼ਾਂਤੀ ਨਾ ਆਈ, ਮਨ ਦਾ ਕਲੇਸ਼ ਦੂਰ ਨਾ ਹੋਇਆ। ਕਈ ਇਹਨਾਂ ਦੇ ਮਲਾਪੀ ਵੀ ਮਿਲਦੇ ਹਨ। ਪਤਾ ਲੱਗਾ ਕਿ ਤੁਹਾਡੇ ਪਾਸ ਕਿਸੇ ਸਮੇਂ ਗੁਰੂ ਨਾਨਕ ਦੇਵ ਜੀ ਆਏ ਸਨ, ਉਹ ਬਾਣੀ ਲਿਖ ਕੇ ਦੇ ਗਏ ਸਨ ਤੁਹਾਡੇ ਬਾਬਾ ਜੀ ਨੂੰ। ਇਹਨਾਂ ਨੇ ਖੋਜ ਕਰਨੀ ਸ਼ੁਰੂ ਕੀਤੀ। ਜਿਸ ਵੇਲੇ ਲਾਇਬ੍ਰੇਰੀ ਦਾ ਇੱਕ ਇੱਕ ਪੱਤਰਾ ਕਰਕੇ ਖੋਲਿਆ ਤਾਂ ਖੋਲਦਿਆਂ ਖੋਲਦਿਆਂ ਉਹ ਚਾਰ ਸ਼ਬਦ ਮਿਲ ਗਏ ਜੋ ਗੁਰੂ ਨਾਨਕ ਦੇਵ ਜੀ ਨੇ ਗੋਪਾਲ ਤੱਤ ਦੇ ਪ੍ਰਥਾਏ ਉਚਾਰਨ ਕੀਤੇ ਸਨ। ਜਿਉਂ ਹੀ ਇਹਨਾਂ ਨੇ ਸ਼ਲੋਕ ਪੜ੍ਹੇ ਮਨ ਨੂੰ ਚੈਨ ਜਿਹਾ ਆ ਗਿਆ। ਸਿੱਖਾਂ ਨੂੰ ਪੁੱਛਿਆ ਕਿ ਗੁਰੂ ਨਾਨਕ ਦੇਵ ਜੀ ਹੁਣ ਕਿੱਥੇ ਹਨ। ਪਤਾ ਲੱਗਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਹਨ। ਉਹਨਾਂ ਦੀ ਗੱਦੀ ਉੱਤੇ ਪੰਜਵੇਂ ਗੁਰੂ ਨਾਨਕ ਗੁਰੂ ਅਰਜਨ ਦੇਵ ਮਹਾਰਾਜ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਜੋਤ ਜਗਾ ਰਹੇ ਹਨ। ਬਾਣੀ ਪੜ੍ਹ ਕੇ ਹੀ ਮਨ ਅੰਦਰ ਸ਼ਰਧਾ ਹੋਈ ਕਿ ਐਸੇ ਗੁਰਦੇਵ ਦਾ ਦਰਸ਼ਨ ਕਰਨਾ ਚਾਹੀਦਾ ਹੈ। ਹਜ਼ਾਰ ਪੁਸਤਕ ਦਾ ਅਧਿਐਨ ਕਰਨ ਨਾਲ ਜੋ ਲਾਭ ਨਹੀਂ ਹੁੰਦਾ, ਸਤਪੁਰਖ ਦਾ ਇੱਕ ਮਿੰਟ ਦਰਸ਼ਨ ਕਰਨ ਨਾਲ ਉਹ ਵਸਤੂ ਮਿਲ ਜਾਂਦੀ ਹੈ। ਜਿਉਂ ਚੱਲੇ ਜਿਉਂ ਚੱਲੇ ਸ੍ਰੀ ਅੰਮ੍ਰਿਤਸਰ ਸਾਹਿਬ ਪੁੱਜੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਪੁੱਜ ਕੇ ਉਹ ਸ਼ਬਦ ਗੁਰੂ ਨਾਨਕ ਦੇਵ ਜੀ ਵਾਲਾ ਵੀ ਧਰਿਆ ਅਤੇ ਯਥਾ ਸ਼ਕਤ ਭੇਟਾ ਰੱਖ ਕੇ ਹੱਥ ਬੰਨ ਕੇ ਅਰਦਾਸ ਕੀਤੀ, ਮਹਾਰਾਜ ਵਿਦਿਆ ਬੜੀ ਪੜ੍ਹੀ ਹੈ ਪਰ ਮਨ ਨੂੰ ਸ਼ਾਂਤੀ ਨਹੀਂ ਆਈ। ਵਿਦਿਆ ਤੇ ਨਾਰਦ ਨੇ ਵੀ 75,000 ਵਰ੍ਹਾ ਪੜ੍ਹੀ ਸੀ ਪਰ ਮਨ ਨੂੰ ਚੈਨ ਨਾ ਆਇਆ। ਆਖਰਕਾਰ ਸੰਕਾਦਕਾਂ ਦੇ ਪਾਸੋਂ ਨਾਰਦ ਨੂੰ ਪੜ੍ਹਨਾ ਪਿਆ। ਬ੍ਰਹਮ ਵਿਦਿਆ ਪੜ੍ਹੀ ਤਾਂ ਮਨ ਨੂੰ ਚੈਨ ਆਇਆ। ਦੁਨੀਆਂ ਦੀਆਂ 14 ਵਿਦਿਆ ਨਾਰਦ ਵੀ ਜਾਣਦਾ ਸੀ, ਗਾਉਣ ਦੀ, ਵਜਾਉਣ ਦੀ, ਨਿਰਤਕਾਰੀ ਕਰਨ ਦੀ। ਬ੍ਰਹਮ ਵਿਦਿਆ ਦਾ ਜਹਾਜ਼ ਗੁਰੂ ਅਰਜਨ ਦੇਵ ਮਹਾਰਾਜ ਜੀ ਬਣਾ ਰਹੇ ਹਨ। ਹਰੀ ਲਾਲ ਕ੍ਰਿਸ਼ਨ ਲਾਲ ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆ ਗਏ। ਪਹਿਲੇ ਤਾਂ ਪ੍ਰੇਮ ਪੂਰਵਕ ਬਾਣੀ ਦਾ ਸ਼ਬਦ ਪੜਿਆ, ਮਨ ਵਿਸਮਾਦ ਵਿੱਚ ਚਲਾ ਗਿਆ। ਤਾਂ ਗਰੀਬ ਨਵਾਜ ਪਾਤਸ਼ਾਹ ਜੀ ਨੇ ਇਨ੍ਹਾਂ ਪੰਡਤਾਂ ਪ੍ਰਥਾਏ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਸਹਿਸ ਕ੍ਰਿਤੀ ਵਿੱਚ ਬਾਣੀ ਉਚਾਰੀ ਸੀ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵੀ ਇਸੇ ਹੀ ਭਾਸ਼ਾ ਵਿੱਚ ਬਾਣੀ ਉਚਾਰੀ। ਮਤਾ ਇਹਨਾਂ ਦੇ ਮਨ ਵਿੱਚ ਕਿਤੇ ਸ਼ਰਧਾ ਘੱਟ ਨਾ ਹੋ ਜਾਵੇ ਵੀ ਖਬਰੇ ਗੁਰੂ ਅਰਜਨ ਦੇਵ ਜੀ ਜਾਣਦੇ ਹਨ ਕਿ ਨਹੀਂ। ਵੈਸੇ ਸਹਿਸ ਕ੍ਰਿਤੀ ਦੇ ਅਰਥ ਹਨ, ਸਹਿਸ ਦਾ ਅਰਥ ਹੈ ਹਜ਼ਾਰ ਤੇ ਕ੍ਰਿਤੀ ਦਾ ਅਰਥ ਹੈ ਕੀਤੀ ਹੋਈ। ਹਜ਼ਾਰ ਮੂੰਹ ਹੈ ਸ਼ੇਸ਼ ਨਾਗ ਦਾ, ਕਹਿੰਦੇ ਸ਼ੇਸ਼ ਨਾਗ ਨੇ ਇਹ ਬਾਣੀ ਉਚਾਰੀ ਹੈ, ਇਸ ਵਾਸਤੇ ਇਸ ਨੂੰ ਨਾਗ ਬਾਣੀ ਵੀ ਕਹਿੰਦੇ ਹਨ। ਨਾਗ ਮੈਣੇ ਸੱਪ, ਸੱਪਾਂ ਦਾ ਰਾਜਾ ਸ਼ੇਸ਼ ਨਾਗ। ਇਸ ਨੂੰ ਦੇਸ਼ ਭਾਸ਼ਾ ਵੀ ਕਿਹਾ ਹੈ, ਇਹਨੂੰ ਪ੍ਰਾਕਿਰਤ ਭਾਸ਼ਾ ਵੀ ਕਹਿੰਦੇ ਹਨ। ਜੋ ਸੰਸਕ੍ਰਿਤ ਹੈ ਇਹ ਇਸੇ ਹੀ ਬਾਣੀ ਤੋਂ ਬਾਅਦ ਵਿੱਚ ਬਣੀ ਹੈ। ਪਹਿਲੀ ਹੈ ਸਹਿਸਕ੍ਰਿਤੀ ਮਾਂ ਤੇ ਸੰਸਕ੍ਰਿਤ ਇਸ ਦੀ ਧੀ ਹੈ। ਪਰ ਸਤਿਗੁਰੂ ਜੀ ਨੇ ਅਨਾਦੀ ਬਾਣੀ ਨੂੰ ਲੈ ਕੇ ਇਸ ਦੇਸ਼ ਭਾਸ਼ਾ ਵਿੱਚ ਹਰੀ ਲਾਲ ਹਰੀ ਕ੍ਰਿਸ਼ਨ ਪ੍ਰਤੀ ਉਪਦੇਸ਼ ਦਿੱਤਾ। ਉਪਦੇਸ਼ ਤੋਂ ਪਹਿਲੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਕਾਲ ਪੁਰਖ ਦਾ ਮੰਗਲਾਚਰਨ ਕੀਤਾ ਹੈ, ਜੋ ਇਸ ਪ੍ਰਕਾਰ ਹੈ
ਇੱਕ ਓਂਕਾਰ
ਇੱਕ ਅਦੁੱਤੀ ਬ੍ਰਹਮ ਹੈ ਸਜਾਤੀ ਵਜਾਤੀ ਸਵੈਗਤ ਭੇਦ ਤੋਂ ਰਹਿਤ ਹੈ ਦੇਸ਼ ਕਾਲ ਵਸਤੂ ਦਾ ਬੰਧਨ ਨਹੀਂ ਹੈ ਉਹਦੇ ਵਰਗਾ ਹੋਰ ਦੂਸਰਾ ਨਹੀਂ ਏਕਮ ਏਕੰਕਾਰ ਨਿਰਾਲਾ ਗੁਰਦੇਵ ਕਹਿੰਦੇ ਇੱਕ ਓਂਕਾਰ ਜਿਹੜਾ ਹੈ ਉਹ ਨਿਰਾਲਾ ਹੀ ਹੈ ਉਹਦੇ ਵਰਗਾ ਹੋਰ ਕੋਈ ਨਹੀਂ ਇੱਕ ਦਾ ਅਰਥ ਹੈ ਅਦੁੱਤੀ ਓਂਕਾਰ ਅਕਾਰ ਉਕਾਰ ਮਕਾਰ ਕੁਨ ਅਰਧ ਬਿੰਦ ਪਹਿਚਾਨ ਚਾਰੋਂ ਕਾ ਸਮੁਦਾਏ ਜੋ ਓਂਕਾਰ ਪਹਿਚਾਨ ਇਹ ਮਾਤਰਾ ਦੇ ਜੋੜ ਕਰਕੇ ਬਣਿਆ ਹੈ ਜੀ ਵਿਸਪਤੀ ਬੜੀ ਲੰਬੀ ਚੌੜੀ ਹੈ ਓਂਕਾਰ ਦਾ ਅਰਥ ਹੈ ਮੰਗਲ ਸਰੂਪ ਜੋ ਸਾਰੇ ਜਗਤ ਦਾ ਪ੍ਰਕਾਸ਼ਕ ਹੈ ਜਿਸ ਤੋਂ ਸ਼ਿਵ ਬ੍ਰਹਮਾ ਵਿਸ਼ਨੂੰ ਬਣੇ ਹਨ ਓਂਕਾਰ ਬ੍ਰਹਮਾ ਉਤਪਤ ਓਂਕਾਰ ਕੀਆ ਜਿਨ ਚਿਤ ਓਂਕਾਰ ਸੈਲ ਯੁਗ ਭੈ ਓਂਕਾਰ ਵੇਦ ਨਿਰਮੈ ਓਂਕਾਰ ਤੋਂ ਸਾਰੇ ਜਗਤ ਦਾ ਪਸਾਰਾ ਹੈ ਓਂਕਾਰ ਦੀ ਧੁਨੀ ਕਲਗੀਧਰ ਪਾਤਸ਼ਾਹ ਕਹਿੰਦੇ ਅਜੇ ਵੀ ਸਾਰੇ ਵਿਸ਼ਵ ਦੇ ਅੰਦਰ ਭਰਪੂਰ ਹੋ ਰਹੀ ਹੈ ਜੋ ਆਪਣੀ ਸੁਰਤੀ ਬੁਰਤੀ ਨੂੰ ਜੋੜ ਕੇ ਉਸ ਓਂਕਾਰ ਦੀ ਧੁਨੀ ਵਿਚ ਲੀਨ ਕਰ ਦਿੰਦਾ ਹੈ ਉਹ ਬ੍ਰਹਮ ਦਾ ਰੂਪ ਹੋ ਜਾਂਦਾ ਹੈ ਇੱਕ ਓਂਕਾਰ ਬੀਜ ਮੰਤਰ ਹੈ ਇਸ ਦਾ ਵਾਰ ਵਾਰ ਜਪ ਕਰਨ ਨਾਲ ਅਨੰਤ ਸ਼ਕਤੀ ਆ ਜਾਂਦੀ ਹੈ ਮਨੁੱਖ ਵਿਚ ਬੀਜ ਮੰਤਰ ਸਰਬ ਕੋ ਗਿਆਨ ਇਹ ਇੱਕ ਓਂਕਾਰ ਬੀਜ ਮੰਤਰ ਸਮਗਰ ਗਿਆਨ ਪ੍ਰਦਾਨ ਕਰਨ ਦੀ ਸ਼ਕਤੀ ਰੱਖਦਾ ਹੈ
ਸਤਨਾਮ
ਸਤ ਕਹੀਏ ਸਦੈਵੀ ਕਾਇਮ ਦਾਇਮ ਕੁਟਸਥ ਜੋ ਕਦੀ ਨਾਸ ਨੂੰ ਪ੍ਰਾਪਤ ਨਹੀਂ ਹੁੰਦਾ ਤ੍ਰੈ ਕਾਲ ਅਬਾਦ ਰੂਪ ਹੈ ਨਾਮ ਕਹੀਏ ਪ੍ਰਸਿੱਧ ਹੈ ਨਾ ਆਮ ਜਿਹਦੇ ਵਿਚ ਆਮਣ ਰੋਗ ਨਹੀਂ ਹੈ ਬਿਮਾਰੀ ਨਹੀਂ ਹੈ ਇੱਕੋ ਇੱਕ ਪਰਮੇਸ਼ਰ ਸਤ ਸਰੂਪ ਹੈ ਜਿਸ ਦਾ ਨਾਮ ਲੈਣ ਨਾਲ ਹੀ ਜੀਵ ਦੀ ਕਲਿਆਣ ਹੋ ਜਾਂਦੀ ਹੈ
ਕਰਤਾ ਪੁਰਖ
ਕਰਤਾ ਕਰ ਮੈਣੇ ਹੱਥ ਤਾ ਮੈਣੇ ਤਾਰ ਜਿਸ ਦੇ ਹੱਥ ਵਿਚ ਸਾਰੇ ਜੀਵਾਂ ਦੀ ਤਾਰ ਪਕੜੀ ਹੋਈ ਹੈ ਵਾਗ ਡੋਰ ਪਕੜੀ ਹੈ ਸਾਰੇ ਸੰਸਾਰ ਨੂੰ ਕਰਨ ਵਾਲਾ ਹੈ ਸਾਰੇ ਸੰਸਾਰ ਨੂੰ ਬਣਾਉਣ ਵਾਲਾ ਹੈ ਜੋ ਸਾਰੇ ਕਰਤੱਤ ਦਾ ਮਾਲਕ ਹੈ ਜਿਸ ਦੁਆਰਾ ਇਹ ਸਾਰਾ ਜਗਤ ਬਣਿਆ ਹੈ ਜਿਸ ਤੋਂ ਪਲ ਰਿਹਾ ਹੈ ਜਿਹਦੇ ਹੁਕਮ ਨਾਲ ਵਿਨਾਸ਼ ਹੋ ਜਾਵੇਗਾ ਸੋ ਕਹੀਏ ਕਰਤਾ ਪੁਰਖ ਪੂਰੀ ਪੂਰੀ ਬਸੰਤਾ ਸਾ ਪੁਰਖਾ ਜੋ ਪੁਰੀਆਂ ਪੁਰੀਆਂ ਵਿਚ ਸੈਨ ਕਰ ਰਿਹਾ ਹੈ ਹਰ ਜਗ੍ਹਾ ਤੇ ਵਿਆਪਕ ਹੈ ਕੋਈ ਐਸੀ ਜਗ੍ਹਾ ਨਹੀਂ ਜਿੱਥੇ ਉਹ ਮਾਲਕ ਪੁਰਖ ਟੇਕਾ ਪੁਰਖ ਸਬਾਈ ਨਾਰ ਕਹਿੰਦੇ ਇੱਕੋ ਹੀ ਅਕਾਲ ਪੁਰਖ ਹੈ ਬਾਕੀ ਸਭ ਜੀਵ ਰੂਪੀ ਇਸਤਰੀਆਂ ਹਨ ਜਿਸ ਤੋਂ ਸਾਰਾ ਜਗਤ ਬਣਿਆ ਹੈ ਜਿਸ ਨੇ ਸਾਰਾ ਬ੍ਰਹਿਮੰਡ ਰਚਿਆ ਹੈ ਸੋ ਕਹੀਏ ਕਰਤਾ ਸਾਰਿਆਂ ਨੂੰ ਬਣਾਉਣ ਵਾਲਾ ਪੁਰਖ ਪੂਰਨ ਪੁਰਸ਼ਾਰਥ ਦਾ ਮਾਲਕ ਹੈ ਜਿਹਦੇ ਅੰਦਰ ਇੰਨੀ ਹਿੰਮਤ ਹੈ ਕਿ ਜੋ ਚਾਹੇ ਉਹ ਹੀ ਬਣਾ ਦਿੰਦਾ ਹੈ ਪੂ ਮੈਣੇ ਨਰਕ ਰੱਖ ਮੈਣੇ ਰੱਖਿਆ ਕਰਨ ਵਾਲਾ ਜਿਹੜਾ ਵਾਹਿਗੁਰੂ ਦਾ ਨਾਮ ਨਰਕਾਂ ਤੋਂ ਰੱਖਿਆ ਕਰਦਾ ਹੈ ਇਸ ਜੀਵ ਨੂੰ ਨਰਕਾਂ ਵਿਚ ਨਹੀਂ ਪੈਣ ਦਿੰਦਾ ਜਿਹੜਾ ਵੀ ਇਸ ਨੂੰ ਰੱਖਿਆ ਮੰਤਰ ਕਰਕੇ ਜਪਦਾ ਹੈ ਮੂਲ ਮੰਤਰ ਨੂੰ ਉਸ ਦੇ ਅਨੰਤ ਦੁੱਖ ਦੂਰ ਹੋ ਜਾਂਦੇ ਹਨ ਪੁਰਖ ਪੁਰ ਕਹੀਏ ਪੂਰਨ ਵਿਆਪਕ ਖਾ ਕਹੀਏ ਆਕਾਸ਼ ਜੋ ਆਕਾਸ਼ ਵਾਂਗੂ ਸਾਰੇ ਵਿਆਪਕ ਹੈ ਖਾਦਾਰਥ ਖੈ ਕਰਨ ਵਾਲਾ ਨਾਸ ਕਰਨ ਵਾਲਾ ਜੋ ਸਾਰਿਆਂ ਨੂੰ ਸਮਾਪਤ ਕਰਨ ਦੀ ਸਮਰੱਥਾ ਰੱਖਦਾ ਹੈ ਪੁਰਸ਼ਾਰਥ ਵਾਲਾ ਹੈ ਪੌਰਖ ਭਾਵ ਵਿਚਾਰ ਦੇਣ ਵਾਲਾ ਹੈ ਪ੍ਰਤੱਖ ਹੈ ਤੇ ਉੱਦਮ ਦੇਣ ਵਾਲਾ ਹੈ ਜਿਸ ਦੇ ਉੱਦਮ ਦੁਆਰਾ ਸਾਰਾ ਜਗਤ ਚੱਲਦਾ ਹੈ ਕਰਤਾ ਪੁਰਖ ਸਾਰੇ ਵਾਹਿਗੁਰੂ ਦੇ ਬਣਾਏ ਹੋਏ ਪੁਰਖ ਹਨ ਬਾਕੀ ਸਭ ਜੀਵ ਰੂਪੀ ਇਸਤਰੀਆਂ ਹਨ ਜਿੰਨੀ ਪੁਰਖੀ ਸਤਿਗੁਰ ਨਾ ਸੇਵਿਓ ਸੇ ਦੁਖੀਏ ਜੁਗ ਚਾਰ ਐਸੇ ਅਕਾਲ ਪੁਰਖ ਦਾ ਅੰਤ ਨਹੀਂ ਆਉਂਦਾ ਇੱਕ ਇੱਕ ਸ਼ਬਦ ਦੇ ਸੈਂਕੜੇ ਸੈਂਕੜੇ ਅਰਥ ਹਨ ਸੋ ਗਰੀਬ ਨਵਾਜ ਪਾਤਸ਼ਾਹ ਫਰਮਾਉਂਦੇ ਹਨ
ਨਿਰਭਉ
ਉਹ ਪ੍ਰਭੂ ਭਉ ਤੋਂ ਰਹਿਤ ਹੈ ਉਸ ਨੂੰ ਕਿਸੇ ਦਾ ਭਉ ਨਹੀਂ ਨਾਨਕ ਨਿਰਭਉ ਨਿਰੰਕਾਰ ਸਚ ਏਕ ਇੱਕੋ ਇੱਕ ਅਕਾਲ ਹੈ ਜਿਸ ਨੂੰ ਕਿਸੇ ਦਾ ਡਰ ਨਹੀਂ ਉਹ ਨਿਰਭਉ ਭਉ ਤੋਂ ਰਹਿਤ ਹੈ
ਨਿਰਵੈਰ
ਨਿਰਕਈਏ ਨਹੀਂ ਜਿਹਦੇ ਅੰਦਰ ਵੈਰ ਭਾਵਨਾ ਨਹੀਂ ਹੈ ਦਵੈਤ ਭਾਵਨਾ ਨਹੀਂ ਹੈ
ਅਕਾਲ ਮੂਰਤ
ਕਾਲਾ ਅਤੀਤ ਮੂਰਤੀ ਹੈ ਕਾਲ ਕਲਪਨਾ ਵਿਚ ਨਹੀਂ ਆਉਂਦਾ ਜੋ ਕਾਲ ਦਾ ਵੀ ਕਾਲ ਕਰ ਦੇਣ ਵਾਲਾ ਹੈ ਇਕ ਹੀ ਕਾਲ ਅਕਾਲ ਸਦਾ ਹੈ ਇਕ ਹੀ ਅਕਾਲ ਪੁਰਖ ਹੈ ਜੋ ਕਾਲ ਨੂੰ ਵੀ ਖਤਮ ਕਰ ਦਿੰਦਾ ਸਮਾਂ ਜਿਸ ਤੇ ਹਾਵੀ ਨਹੀਂ ਜਿਸ ਨੂੰ ਸਮਾਂ ਮਾਪ ਨਹੀਂ ਸਕਦਾ ਜੋ ਉਸ ਦਾ ਚਿੰਤਨ ਕਰਦਾ ਉਹ ਵੀ ਕਾਲ ਤੋਂ ਰਹਿਤ ਹੋ ਜਾਂਦਾ ਹੈ ਅਕਾਲ ਦਾ ਸਰੂਪ ਹੋ ਜਾਂਦਾ ਹੈ
ਅਜੂਨੀ ਸਭੰ
ਉਹ ਪ੍ਰਭੂ ਜਿਹੜਾ ਹੈ ਅਕਾਲ ਮੂਰਤ ਉਹਦੀ ਸਰੂਪ ਹਸਤੀ ਜਿਹੜੀ ਹੈ ਉਹ ਕੁਟਸਥ ਹੈ ਹਲਾਇਆ ਹਿਲਦੀ ਨਹੀਂ ਤੋੜਿਆ ਟੁੱਟਦੀ ਨਹੀਂ ਉਹਦਾ ਵਜੂਦ ਜਿਹੜਾ ਹੈ ਉਹ ਵਰਣਨ ਕਰਨ ਵਿਚ ਨਹੀਂ ਆਉਂਦਾ ਵਰਣਨ ਤੋਂ ਪਰੇ ਹੈ ਵਜੂਦ ਵਾਲਾ ਹੈ ਹਸਤੀ ਵਾਲਾ ਹੈ ਮੂਰਤ ਕਹੀਏ ਹਸਤੀ ਉਸ ਦੀ ਹਸਤੀ ਹੈ ਨਾਸਤਕ ਲੋਕਾਂ ਨੇ ਕਹਿ ਦਿੱਤਾ ਕਿ ਪ੍ਰਭੂ ਨਹੀਂ ਹੈ ਪਰ ਗੁਰੂ ਨਾਨਕ ਦੇਵ ਜੀ ਦੱਸਦੇ ਹਨ ਕਿ ਪਰਿਪੂਰਨ ਹਰ ਜਗ੍ਹਾ ਤੇ ਵਿਆਪਕ ਹੈ
ਅਜੂਨੀ ਸਭੰ
ਉਹ ਪ੍ਰਭੂ ਅਜੂਨੀ ਹੈ ਜੂਨਾ ਵਿਚ ਨਹੀਂ ਆਉਂਦਾ ਜੰਮਦਾ ਨਹੀਂ ਮਰਦਾ ਨਹੀਂ ਸਹਿਭੰ ਸੁਤੇ ਪ੍ਰਕਾਸ਼ੀ ਸਵੈਮ ਪ੍ਰਕਾਸ਼ ਰੂਪ ਹੈ ਆਪਣੇ ਤੋਂ ਆਪ ਪ੍ਰਕਾਸ਼ ਕਰਦਾ ਹੈ ਸੂਰਜ ਕਿਸੇ ਦੂਜੇ ਤੋਂ ਚਾਨਣ ਲੈ ਕੇ ਬਣਦਾ ਹੈ ਵਿਗਿਆਨੀਆਂ ਨੇ ਸਿੱਧ ਕਰ ਦਿੱਤਾ ਕਿ ਸੂਰਜ ਦੇ ਮਗਰ ਕੋਈ ਹੋਰ ਸੂਰਜ ਹੈ ਜਿਹਦਾ ਉਹਦੇ ਤੇ ਐਕਸ ਪੈਂਦਾ ਹੈ ਜਿਹੜਾ ਚੰਦਰਮਾ ਹੈ ਇਹਦੇ ਉੱਤੇ ਕਿਸੇ ਚੀਜ਼ ਦੀ ਲਾਈਟ ਪੈਂਦੀ ਤੇ ਅੱਗੇ ਪ੍ਰਕਾਸ਼ ਦਿੰਦਾ ਹੈ ਪਰ ਪਰਮਾਤਮਾ ਆਪਣੇ ਤੋਂ ਆਪ ਪ੍ਰਕਾਸ਼ ਵੰਡਣ ਵਾਲਾ ਹੈ ਸੁਤੇ ਪ੍ਰਕਾਸ਼ੀ ਹੈ ਸ਼ੰਭੂ ਰੂਪ ਹੈ
ਗੁਰਪ੍ਰਸਾਦ
ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਗੋ ਕਹੀਏ ਅੰਧਕਾਰ ਰੂਹ ਕਹੀਏ ਪ੍ਰਕਾਸ਼ ਜੋ ਅੰਧਕਾਰ ਹਨੇਰੇ ਵਿਚ ਪ੍ਰਕਾਸ਼ ਕਰ ਦੇਣ ਵਾਲਾ ਹੈ ਵਾਹਿ ਨਾਮੇ ਅਚਰਜ ਕੋ ਹੋਈ ਅਚਰਜ ਤੇ ਪਰ ਉਗਤਨ ਕੋਈ ਗੌਤਮ ਨਾਮੇ ਅਗਿਆਨ ਅਨਿਤ ਰੂਪ ਪ੍ਰਕਾਸ਼ ਕੀ ਓ ਜਿਨ ਚਿੱਤ ਗੋ ਅਰਥ ਹੈ ਹਨੇਰਾ ਤੇ ਰੂਹ ਦਾ ਅਰਥ ਹੈ ਪ੍ਰਕਾਸ਼ ਜੋ ਹਨੇਰੇ ਵਿਚ ਪ੍ਰਕਾਸ਼ ਕਰ ਦੇਵੇ ਜੋ ਅਗਿਆਨ ਨੂੰ ਦੂਰ ਕਰਕੇ ਗਿਆਨ ਦਾ ਭਾਨ ਕਰਵਾ ਦੇਵੇ ਸੋ ਕਹੀਏ ਗੁਰੂ ਗੁਰੂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਗੁਰਨਾਮ ਵੱਡੇ ਦਾ ਹੈ ਸਾਰਿਆਂ ਤੋਂ ਵੱਡਾ ਹੈ ਪ੍ਰਸਾਦ ਕਹੀਏ ਆਨੰਦ ਸਰੂਪ ਹੈ
ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਵਿਨੋਦ ਸਤ ਹੈ
ਗਰੀਬ ਨਵਾਜ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਨਾਨਕ ਦੇਵ ਜੀ ਦਾ ਧਿਆਨ ਧਰ ਕੇ ਹੁਣ ਹਰੀ ਲਾਲ ਤੇ ਹਰੀ ਕ੍ਰਿਸ਼ਨ ਨੂੰ ਵੈਰਾਗ ਦਾ ਉਪਦੇਸ਼ ਦਿੰਦੇ ਹਨ ਮਹਾਰਾਜ ਸਾਡਾ ਮੋਹ ਨਹੀਂ ਛੁੱਟਦਾ ਕਿਰਪਾ ਕਰੋ ਸਾਡਾ ਪਰਿਵਾਰ ਦਾ ਮੋਹ ਛੁੱਟ ਜਾਵੇ ਅਸੀਂ ਭਗਵਾਨ ਦੀ ਭਗਤੀ ਕਰੀਏ ਤਾਂ ਗੁਰਦੇਵ ਮਹਾਰਾਜ ਜੀ ਪਹਿਲੇ ਚਾਰ ਸ਼ਲੋਕਾਂ ਵਿਚ ਦੋ ਸ਼ਲੋਕ ਜਿਹੜੇ ਹਨ ਉਹ ਮੋਹ ਨਿਵਿਰਤੀ ਪ੍ਰਥਾਏ ਉਚਾਰਦੇ ਹਨ ਅਤੇ ਦੋ ਹੰਕਾਰ ਨਿਵਿਰਤੀ ਪ੍ਰਥਾਏ ਇਹ ਦੋ ਭਿਆਨਕ ਰੋਗ ਵੇਖੇ ਹਨ ਇਨ੍ਹਾਂ ਪੰਡਤਾਂ ਵਿਚ ਇੱਕ ਤਾਂ ਮੋਹ ਵਿਚ ਗ੍ਰਸੇ ਹੋਏ ਹਨ ਦੂਸਰਾ ਹੰਕਾਰ ਵਿਚ ਗ੍ਰਸਤ ਹਨ ਮੋਹ ਦੀ ਨਿਵਿਰਤੀ ਦੇ ਦੋ ਪਹਿਲੇ ਸ਼ਲੋਕ ਹਨ
ਕਤੰਚ ਮਾਤਾ
ਕਤੰਚ ਮਾਤਾ ਕਤੰਚ
ਪਿਤਾ
ਮਾਤਾ ਤੇ ਪਿਤਾ ਦਾ ਸੰਬੰਧ ਜੁੜਦਾ ਹੈ ਜਿੱਥੇ ਮਾਂ ਹੈ ਉੱਥੇ ਪਿਓ ਹੈ ਕਤੰਚ ਕਿੱਥੇ ਹੈ ਮਾਂ ਕਿੱਥੇ ਹੈ ਪਿਓ ਭਾਈ ਸਾਹਿਬ ਸਿੰਘ ਜੀ ਨੇ ਪਾਠ ਕੀਤਾ ਦਰਪਣ ਵਿਚ ਕਤੰਚ ਮਾਤਾ ਕਿੱਥੇ ਰਹਿ ਜਾਂਦੀ ਹੈ ਮਾਂ ਕਿੱਥੇ ਰਹਿ ਜਾਂਦਾ ਹੈ ਪਿਓ ਸੰਪਰਦਾਇ ਪਾਠ ਹੈ ਕਤੰਚ ਮਾਤਾ ਕਤੰਚ ਪਿਤਾ ਮਾਂ ਨਾਲ ਮੋਹ ਹੈ ਪਿਤਾ ਨਾਲ ਮੋਹ ਹੈ ਮਾਤਾ ਪਿਤਾ ਪ੍ਰਭੂ ਬੰਨੇ ਲਾਉਣ ਤਾਂ ਚੰਗਾ ਹੈ ਪਰ ਜਦੋਂ ਵੈਰਾਗ ਵਿਚ ਜਾਣਾ ਹੋਵੇ ਤਾਂ ਇਨ੍ਹਾਂ ਦਾ ਮੋਹ ਵੀ ਜਨਮ ਮਰਨ ਵਿਚ ਭਵਾਉਣ ਦਾ ਕਾਰਨ ਬਣਦਾ ਹੈ ਮਨੁੱਖ ਉਸੇ ਘਰ ਵਿਚ ਕਈ ਵੇਰ ਮਰਦਾ ਹੈ ਕਈ ਵੇਰ ਜੰਮਦਾ ਹੈ ਅਨੰਤ ਸਾਥੀਆਂ ਹਨ ਮਾਤਾ ਪਿਤਾ ਦਾ ਪਿਆਰ ਵੀ ਝੂਠਾ ਹੈ ਨਹੀਂ ਨਹੀਂ ਮਹਾਰਾਜ ਮਾਤਾ ਪਿਤਾ ਦਾ ਪਿਆਰ ਸੱਚਾ ਹੈ ਜਿੰਨਾ ਚਿਰ ਸਮਾਂ ਨਾ ਬਣੇ ਉਨ੍ਹਾਂ ਚਿਰ ਨਿਰਣਾ ਨਹੀਂ ਹੁੰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਚਲਦੇ ਚਲਦੇ ਦੇਸ਼ਾਂ ਦੇਸ਼ਾਂਤਰਾਂ ਦਾ ਰਟਣ ਕਰਦੇ ਹੋਏ ਸਮਾਧੀ ਸਥਿਰ ਬੈਠੇ ਹਨ ਕਿ ਕੰਨਾਂ ਵਿੱਚ ਰੋਣ ਦੀ ਆਵਾਜ਼ ਪਈ। ਸਤਿਗੁਰੂ ਜੀ ਨੇ ਮਰਦਾਨੇ ਨੂੰ ਪੁੱਛਿਆ, ਕੌਣ ਰੋ ਰਿਹਾ? ਮਹਾਰਾਜ, ਆ ਗੁਆਂਢੀ ਸ਼ਾਹੂਕਾਰ ਇੱਕੋ ਇੱਕ ਵਿਚਾਰੇ ਦਾ ਪੁੱਤਰ ਸੀ, ਦੇਵ ਨੇ ਇਸ ਨਾਲ ਚੜ੍ਹਾਈ ਕਰ ਗਿਆ। ਪੁੱਤਰ ਨਾਲ ਬੜਾ ਸਨੇਹ ਹੈ, ਬੜਾ ਮੋਹ ਹੈ, ਬੜਾ ਪਿਆਰ ਹੈ, ਤਾਂ ਕਰਕੇ ਰੋ ਰਹੇ ਹਨ ਮਾਤਾ ਪਿਤਾ। ਮਰਦਾਨਿਆ, ਮੋਹ ਝੂਠਾ ਹੁੰਦਾ ਹੈ? ਨਹੀਂ ਮਹਾਰਾਜ, ਇਹਨਾਂ ਦਾ ਤੇ ਸੱਚਾ ਜਾਪਦਾ, ਚੱਲ ਫਿਰ ਤੈਨੂੰ ਦਿਖਾ ਦਿੰਦੇ ਹਨ। ਗੁਰਦੇਵ ਜਿਸ ਵੇਲੇ ਪਹੁੰਚੇ ਤਾਂ ਰੱਬੀ ਨੂਰ ਡਲਕਾਂ ਮਾਰਦਾ ਵੇਖ ਕੇ, ਸੰਤਾਂ ਦਾ ਸਰੂਪ ਸੀ, ਚਰਨਾਂ ਤੇ ਢਹਿ ਪਏ ਸ਼ਾਹੂਕਾਰ ਤੇ ਸ਼ਾਹੂਕਾਰ ਨੇ, ਕਹਿੰਦੇ ਸਾਡੇ ਭਾਗ ਜਾਗ ਪਏ, ਸੰਤ ਆ ਗਏ, ਸੰਤ ਜੀ ਕਰੋ ਕਿਰਪਾ। ਇੱਕੋ ਇੱਕ ਲਾਲ ਸੀ, ਇਹ ਵੀ ਪ੍ਰਭੂ ਨੂੰ ਚੰਗਾ ਨਹੀਂ ਲੱਗਾ, ਹੁਣ ਇਹਦੇ ਵਿਛੋੜੇ ਵਿੱਚ ਵਿਆਕਲ ਹਾਂ, ਕਰੋ ਬੰਦੋਬਸਤ। ਸਤਿਗੁਰੂ ਜੀ ਨੇ ਕਿਹਾ, ਜੇ ਜਿੰਦਾ ਹੋ ਜਾਵੇ, ਕਹਿੰਦੇ ਫਿਰ ਅਸੀਂ ਦੁਨੀਆਂ ਚੋਂ ਕੀ ਲੈਣਾ। ਸਤਿਗੁਰੂ ਜੀ ਨੇ ਕਿਹਾ, ਫਿਰ ਇੰਜ ਕਰੋ, ਇੱਕ ਛੰਨੇ ਚ ਪਾਣੀ ਪਾ ਕੇ ਲੈ ਆਓ, ਅਸੀਂ ਮੰਤਰ ਪੜ ਕੇ ਇਹਨੂੰ ਜਵਾ ਦਿੰਦੇ ਹਾਂ, ਨਾਲੇ ਤੁਹਾਡਾ ਪ੍ਰੇਮ ਪਰਖਿਆ ਜਾਵੇਗਾ। ਪਾਣੀ ਦਾ ਛੰਨਾ ਗੁਰੂ ਨਾਨਕ ਦੇਵ ਜੀ ਨੂੰ ਲਿਆ ਦਿੱਤਾ ਸ਼ਾਹੂਕਾਰ ਨੇ। ਗੁਰੂ ਨਾਨਕ ਦੇਵ ਜੀ ਨੇ ਅਕਾਲ ਪੁਰਖ ਦਾ ਧਿਆਨ ਧਰ ਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਸ਼ੁਰੂ ਕਰ ਦਿੱਤਾ। ਜਪਜੀ ਦਾ ਪਾਠ ਕਰਕੇ ਉਹ ਪਾਣੀ ਦਾ ਛੰਨਾ ਜਿਹੜਾ ਸੀ ਨਾ, ਸ਼ਾਹੂਕਾਰ ਨੂੰ ਕਿਹਾ ਕਿ ਸ਼ਾਹੂਕਾਰ ਜੀ, ਹੁਣ ਇੰਜ ਕਰੋ ਵੀ ਇਹ ਜਲ ਜਿਹੜਾ ਪੀ ਲਵੇਗਾ ਨਾ, ਉਹਦੀ ਹਾਲਤ ਇਸ ਪੁੱਤਰ ਵਰਗੀ ਹੋ ਜਾਵੇਗੀ। ਭਾਵ ਵੀ ਇਹ ਜਲ ਦਾ ਛੰਨਾ ਤੁਸੀਂ ਛਕ ਲਵੋ ਤੇ ਪੁੱਤਰ ਤੁਹਾਡਾ ਜਿਉਂਦਾ ਹੋ ਜਾਵੇਗਾ ਤੇ ਤੁਸੀਂ ਇਹਦੀ ਜਗ੍ਹਾ ਤੇ ਲੰਮੇ ਪੈ ਜਾਣਾ। ਸ਼ਾਹੂਕਾਰ ਸੋਚੀ ਪੈ ਗਿਆ ਵੀ ਮਰਿਆ ਦੇ ਨਾਲ ਥੋੜਾ ਮਰਿਆ ਜਾਂਦਾ, ਨਾ ਕਰ ਦਿੱਤੀ ਜਿਹੜੀ ਸਿਰਫ ਹੋ ਰਹੀ ਸੀ ਨਾ ਸ਼ਾਹੂਕਾਰ ਨੇ। ਗੁਰੂ ਜੀ ਨੇ ਕਿਹਾ, ਫਿਰ ਮਾਈ ਤੂੰ ਪੀ ਲਾ, ਤੇਰਾ ਪੁੱਤਰ ਨਾਲ ਬੜਾ ਪਿਆਰ ਹੈ, ਤੇਰੀ ਹਾਲਤ ਇਸ ਪੁੱਤਰ ਵਰਗੀ ਹੋ ਜਾਵੇਗੀ, ਨਾਲੇ ਤੁਸੀਂ ਖਾ ਹੰਢਾ ਲਿਆ, ਦੁਨੀਆਂ ਦੇ ਰੰਗ ਮੇਲੇ ਵੇਖ ਲਏ ਨੇ, ਤੁਸੀਂ ਮਰ ਜਾਓ, ਇਹਦੀ ਥਾਂ ਉੱਤੇ ਜਿਉਂਦਾ ਹੋ ਜਾਵੇ। ਤਾਂ ਸ਼ਾਹੂਕਾਰ ਨੇ ਕਹਿਣ ਲੱਗੀ ਵੀ ਠੀਕ ਹੀ ਮੇਰੇ ਪਤੀ ਨੇ ਕਿਹਾ, ਮਰਿਆ ਨਾਲ ਮਰਿਆ ਨਹੀਂ ਜਾਂਦਾ। ਬ੍ਰਹਮ ਗਿਆਨ ਹੋ ਗਿਆ ਜਦੋਂ ਮੌਤ ਦਾ ਡਰ ਸਾਹਮਣੇ ਆਇਆ। ਕੋਈ ਨੀ, ਅਜੇ ਕੀ ਰੱਬ ਦੇ ਘਰ ਘਾਟਾ, ਅਜੇ ਕਿਹੜੇ ਅਸੀਂ ਬੁੱਢੇ ਹੋ ਗਏ ਹਾਂ, ਜੇ ਦੇਣਾ ਹੋ ਤੇ ਹੋਰ ਦੇ ਦਿਓ। ਪਾਣੀ ਪੀਣ ਨੂੰ ਜੀ ਨਹੀਂ ਕਰਦਾ, ਮਰਨ ਨੂੰ ਜੀ ਨਹੀਂ ਕਰਦਾ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਫਿਰ ਅਸੀਂ ਸ਼ਾਹੂਕਾਰ ਜੀ ਜਲ ਛਕ ਲਈਏ, ਅਸੀਂ ਇਹਦੀ ਥਾਂ ਤੇ ਲੰਮੇ ਪੈ ਜਾਵਾਂਗੇ। ਸ਼ਾਹੂਕਾਰ ਕਹਿੰਦਾ, ਹਾਂ ਮਹਾਰਾਜ, ਇਹਦੇ ਵਰਗੀ ਹੋਰ ਕੋਈ ਗੱਲ ਨਹੀਂ, ਨਾ ਤੁਹਾਡਾ ਕੋਈ ਧੀ, ਨਾ ਪੁੱਤ, ਨਾ ਥਾਂ, ਨਾ ਟਿਕਾਣਾ, ਤੁਸੀਂ ਜਲ ਦਾ ਛੰਨਾ ਪੀ ਲਓ। ਸਤਿਗੁਰੂ ਜੀ ਕਹਿਣ ਲੱਗੇ, ਮਰਦਾਨਿਆਂ ਵੇਖ, ਇਹ ਮੋਹ ਜਿਹੜਾ ਹੈ ਨਾ ਝੂਠਾ ਹੈ, ਇਹ ਮਤਬਲ ਪ੍ਰਸਤੀ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਉਹ ਜਲ ਦਾ ਤੁਮਕਾ ਉਹਦੇ ਉੱਤੇ ਦਿੱਤਾ, ਮਰਿਆ ਹੋਇਆ ਪੁੱਤਰ ਜਿਹੜਾ ਸੀ ਉਹਨਾਂ ਦਾ ਜਿੰਦਾ ਹੋ ਗਿਆ, ਸਤਿਗੁਰੂ ਜੀ ਦੇ ਚਰਨ ਪਕੜ ਲਏ, ਗੁਰੂ ਬਣਾ ਲਿਆ, ਗੁਰਮੰਤਰ ਲੈ ਲਿਆ, ਗੁਰਸਿੱਖੀ ਧਾਰਨ ਕਰ ਲਈ। ਗੁਰੂ ਅਰਜਨ ਦੇਵ ਮਹਾਰਾਜ ਜੀ ਉਸ ਕਥਾ ਵੱਲ ਸੁਰਤੀ ਸਿਮਰਤੀ ਖੜ ਕੇ ਬਾਣੀ ਲਿਖ ਰਹੇ ਹਨ। ਕਤੰਚ ਮਾਤਾ
ਕਤੰਚ ਪਿਤਾ,
ਕਿੱਥੇ ਹੈ ਮਾਂ ਦਾ ਪਿਆਰ, ਕਿੱਥੇ ਹੈ ਪਿਓ ਦਾ ਪਿਆਰ।
ਕਤੰਚ ਬਨਤਾ ਬਿਨੋਦਸਤ ਹੈ,
ਕਤੰਚ ਕਿੱਥੇ ਰਹਿ ਜਾਂਦੀ ਹੈ ਬਨਤਾ ਇਸਤਰੀ। ਇਸਤਰੀ ਦਾ ਬੜਾ ਪਿਆਰ ਹੈ, ਅੰਦਰ ਬਾਹਰ ਸਾਹ ਨਾਲ ਸਾਹ ਲੈਂਦੀ ਹੈ। ਸੰਤ ਕਥਾ ਕਰ ਰਹੇ ਸੀ, ਕੋਈ ਭਲਾ ਪੁਰਸ਼ ਸੁਣ ਰਿਹਾ ਸੀ, ਉਹਦੇ ਵਿੱਚ ਇਸਤਰੀ ਦੇ ਮੋਹ ਦੀ ਨਿਖੇਧੀ ਆਈ। ਕਹਿਣ ਲੱਗਾ, ਸੰਤ ਜੀ ਇਹ ਨੀ ਮੇਰੇ ਤੋਂ ਕਥਾ ਸੁਣੀ, ਨੀ ਭੋਗ ਪਾ ਦਿਓ। ਹੋ ਸਕਦਾ ਕਿਸੇ ਦੀ ਇਸਤਰੀ ਦਾ ਕਿਸੇ ਨਾਲ ਪਿਆਰ ਨਾ ਹੋਵੇ, ਪਰ ਮੇਰੇ ਵਰਗੀ ਇਸਤਰੀ ਕਿਹਨੂੰ ਮਿਲਣੀ ਆ? ਮੇਰੀ ਇਸਤਰੀ ਤੇ ਮੇਰੇ ਸਾਈਂ ਜਿਉਂਦੀ ਹੈ। ਸੰਤਾਂ ਨੇ ਕਿਹਾ, ਚੰਗਾ ਫਿਰ ਤੈਨੂੰ ਜੁਗਤੀ ਦੱਸਦੇ ਨੇ, ਸਵਾਸ ਚੜਾ ਲਈ ਦਸਮ ਦੁਆਰ ਤੇ ਅਸੀਂ ਫਿਰ ਆ ਕੇ ਤੈਨੂੰ ਉਠਾਵਾਂਗੇ, ਬਚਾ ਲਵਾਂਗੇ। ਚਲਾ ਗਿਆ ਘਰ, ਜਾ ਕੇ ਸਵਾਸ ਦਸਵੇਂ ਦੁਆਰ ਚੜਾ ਲੈ,
ਮੰਜੇ ਤੇ ਪੈ ਗਿਆ, ਆਪਣੇ ਲੱਤ ਦੀ ਕੜਿੰਗੀ ਜਿਹੜੀ ਸੀ ਨਾ ਪੈਂਦ ਵਾਲੀ ਹੀ ਨੂੰ ਪਾ ਲਈ, ਬੜਾ ਮਜ਼ਬੂਤ ਕਰਕੇ ਪੈਰ ਜਿਹੜਾ ਸੀ ਅੜ ਗਿਆ, ਜਿਵੇਂ ਕਿਸੇ ਆਦਮੀ ਦਾ ਕਬਜ਼ੇ ਵਿੱਚ ਹੱਥ ਅੜ ਜਾਵੇ ਜੰਗ ਕਰਦਿਆਂ ਕਰਦਿਆਂ, ਤੇ ਉਹ ਸਰੀਰ ਤਿਆਗ ਵੀ ਦੇਵੇ ਨਾ, ਤੇ ਮਰੇ ਹੋਏ ਦੀ ਮੁੱਠ ਵਿੱਚੋਂ ਕਿਰਪਾਨ ਨਹੀਂ ਛੁੱਟਦੀ, ਹੱਥ ਫੁੱਲ ਜਾਂਦਾ ਹੈ, ਖੁਸ਼ੀ ਵਿੱਚ ਸਰੀਰ ਦਾ ਵਜੂਦ ਵੱਧ ਜਾਂਦਾ ਹੈ, ਗਮੀ ਵਿੱਚ ਸੰਕੋਚਿਆ ਜਾਂਦਾ ਹੈ। ਜਿਵੇਂ ਗਰਮੀ ਦੇ ਨਾਲ ਧੰਤਾਂ ਫੈਲ ਜਾਂਦੀਆਂ ਨੇ, ਠੰਡ ਹੋਵੇ ਤਾਂ ਸੰਕੋਚੀਆਂ ਜਾਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਧਿਆਨ ਧਰ ਕੇ ਘਰ ਵਾਲੀ ਨੂੰ ਪਤਾ ਲੱਗਾ ਵੀ ਹੈ ਮੇਰਾ ਪਤੀ ਤੇ ਅਕਾਲ ਚਲਾਣਾ ਕਰ ਗਿਆ, ਵਕਤ ਪੈ ਗਿਆ, ਰੋਣ ਪਿੱਟਣ ਲੱਗ ਪਏ, ਆਂਢੀਆਂ ਗੁਆਂਢੀਆਂ ਨੂੰ ਪਤਾ ਲੱਗ ਗਿਆ। ਘਰ ਵਾਲੀ ਨੇ ਸੋਚਿਆ ਵੀ ਮਰਨ ਵਾਲਾ ਤੇ ਮਰ ਗਿਆ, ਇੰਨਾ ਉੱਤੇ ਕੀਮਤੀ ਇਸ ਦੇ ਬਸਤਰ ਹੈ ਰੇਸ਼ਮ ਦਾ, ਉਹ ਦਵਾ ਦਵ ਲਾ ਲਿਆ ਤੇ ਉੱਤੇ ਖੇਸ ਦੇ ਦਿੱਤਾ। ਜੇ ਕਿਸੇ ਨੂੰ ਪਤਾ ਲੱਗ ਗਿਆ ਫੇਰ ਤੇ ਮੁਰਦੇ ਵਾਲਾ ਬਸਤਰ ਨਹੀਂ ਨਾ ਵਰਤਿਆ ਜਾਣਾ। ਆ ਗਏ ਆਂਢੀ ਗੁਆਂਢੀ, ਕਹਿਣ ਲੱਗੇ ਵੀ ਹੁਣ ਉਹਨੂੰ ਮੰਜੇ ਤੋਂ ਲਾਓ, ਇਸ਼ਨਾਨ ਕਰਵਾਈਏ। ਉਹ ਹੁਣ ਮੰਜੇ ਤੋਂ ਲਾਉਂਦੇ ਨੇ, ਉਹਦੀ ਲੱਤ ਨਹੀਂ ਲੈਂਦੀ। ਕਾਰੀਗਰ ਆ ਗਿਆ, ਕਹਿਣ ਲੱਗਾ ਤਖਾਣ ਵੀ ਮੰਜੇ ਦੀ ਹੀ ਵੱਢ ਦਿੰਦੇ ਆ। ਘਰਵਾਲੀ ਕਹਿੰਦੀ ਵੀ ਮੰਜਾ ਤੇ ਮੇਰਾ ਸਗਨਾਂ ਦਾ, ਮੇਰੇ ਸਹੁਰੇ ਸੱਸ ਨੇ, ਮੇਰੇ ਮਾਤਾ ਪਿਤਾ ਨੇ ਦਾਜ ਵਿੱਚ ਦਿੱਤਾ, ਚੰਨਣ ਦੀਆਂ ਬਾਹੀਆਂ ਨੇ, ਇਹ ਮੰਜੇ ਦੀ ਹੀ ਨਹੀਂ ਵੱਢਣੀ, ਯਤਨ ਕਰੋ। ਹੁਣ ਇਕੱਲੀ ਸੋਚਦੀ ਆ ਵੀ ਲੱਤ ਤੇ ਭਾਵੇਂ ਵੱਢ ਦੇਣ ਪਰ ਮੰਜੇ ਦੀ ਹੀ ਨਾ ਵੱਢੀ ਜਾਵੇ, ਇਹੋ ਜਿਹਾ ਪਿਆਰ ਹੈ। ਸੋ ਜਿਸ ਵੇਲੇ ਸਾਰਿਆਂ ਨੇ ਲਾਹ ਲਿਆ, ਨਵਾ ਧਵਾ ਲਿਆ, ਸ਼ਮਸ਼ਾਨ ਘਾਟ ਨੂੰ ਖੜਨ ਲੱਗੇ, ਉਹ ਸੰਤ ਆ ਗਏ। ਉਹਨਾਂ ਨੇ ਕਿਹਾ ਸੀ ਜਵਾ ਦਿੰਦੇ ਹਾਂ, ਹੇ ਦੇਵੀ, ਪੁਰਾਣੇ ਜਮਾਨੇ ਵਿੱਚ ਇਸਤਰੀਆਂ ਪਤੀ ਨਾਲ ਸਤੀ ਹੋ ਜਾਂਦੀਆਂ ਸਨ, ਪਤੀ ਦਾ ਵਿਛੋੜਾ ਸੁਣ ਕੇ ਪ੍ਰਾਣ ਤਿਆਗ ਜਾਂਦੀਆਂ ਸਨ, ਜੇ ਇਹਦੀ ਜਗ੍ਹਾ ਤੇ ਕੋਈ ਮਰ ਜਾਵੇ ਤਾਂ ਇਹ ਜਿੰਦਾ ਹੋ ਸਕਦਾ। ਸਾਰਿਆਂ ਨੇ ਜਵਾਬ ਦੇ ਦਿੱਤਾ ਵੀ ਹੁਣ ਮਰੇ ਨਾਲ ਕੌਣ ਮਰੇ। ਸੰਤਾਂ ਨੇ ਜਵਾਬ ਦਿੱਤਾ, ਕਹਿਣ ਤੋਂ ਮੁਰਾਦ ਵੀ ਬਣਤਾ ਮਹਿਣੇ, ਇਸਤਰੀ ਦਾ ਪਿਆਰ ਵੀ ਝੂਠਾ ਹੈ, ਕਤੰਚ ਬਣਤਾ, ਕੀ ਹੈ ਇਸਤਰੀ? ਫਰਮਾਉਂਦੇ ਹਨ ਗੁਰਦੇਵ,
ਕਤੰਚ ਬਣਤਾ ਵਿਨੋਦ ਸੁਤ ਹੈ,
ਵਿਨੋਦ ਸੁਤ ਹੈ, ਸੁਤ ਮਹਿਣੇ ਪੁੱਤਰ, ਸੁਤ ਹੈ ਅਨੇਕਾਂ ਪੁੱਤਰ, ਇੱਕ ਪੁੱਤਰ ਨਹੀਂ। ਜਾਜਕ ਝੁੰਡਣ ਝੁੰਡ ਸੁਹਾਤੇ, ਪੰਡਿਤ ਗੁਲਾਬ ਸਿੰਘ ਜੀ ਕਹਿੰਦੇ ਮੇਰੀ ਇਸਤਰੀ ਇੰਨੀ ਸੁੰਦਰ ਹੋਣੀ ਚਾਹੀਦੀ ਹੈ ਕਿ ਜਿਸ ਨੂੰ ਵੇਖ ਕੇ ਜਿਹੜਾ ਬੰਦਾ ਵੇਖੇ ਗਸ਼ ਖਾ ਕੇ ਡਿੱਗ ਪਵੇ, ਫੇਰ ਉਸਦੇ ਧੀਆਂ ਪੁੱਤਰ ਇੱਕ ਦੋ ਨਾ ਹੋਣ, ਹਜ਼ਾਰਾਂ ਤੇ ਲੱਖਾਂ ਦੀ ਗਿਣਤੀ ਵਿੱਚ ਹੋਣ, ਟੋਲਿਆਂ ਦੇ ਟੋਲੇ, ਫਿਰ ਉਹ ਵਿਦਵਾਨ ਹੋਣ, ਫਿਰ ਉਹ ਸ਼ਸਤਰਧਾਰੀ ਹੋਣ, ਸੂਰਬੀਰ ਹੋਣ, ਯੋਧੇ ਹੋਣ, ਬਹਾਦਰ ਹੋਣ, ਪਰ ਫਿਰ ਵੀ ਕੀ ਹੋਇਆ ਜੇ ਪ੍ਰਭੂ ਦੀ ਭਗਤੀ ਤੋਂ ਖਾਲੀ ਰਹਿ। ਵਿਨੋਦ ਸੁਤੇ, ਉਹਨਾਂ ਪੁੱਤਰਾਂ ਵਿੱਚ ਬਹਿ ਕੇ, ਕਰੋੜਾਂ ਮਿੱਤਰਾਂ ਵਿੱਚ ਬਹਿ ਕੇ ਮੈਂ ਵੰਨ ਸਵੰਨੇ ਭੋਜਨ ਖਾਇਆ ਕਰਾਂ। ਪੁੱਤਰਾਂ ਨਾਲ ਕਦੇ ਕਿਸੇ ਪੁੱਤਰ ਦੀ ਸਾਲਗਿਰਾ, ਕਦੇ ਕਿਸੇ ਪੁੱਤਰ ਦੇ ਜਨਮ ਦੀ ਖੁਸ਼ੀ ਦਾ ਸਮਾਂ ਆ ਜਾਵੇ, ਇਸਤਰੀ ਦੇ ਅਨੇਕਾਂ ਕੌਂਤਕ, ਲਾਡ ਪਿਆਰ ਅਤੇ ਪੁੱਤਰ ਦਾ ਮੋਹ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਕਿੱਥੇ ਰਹਿ ਜਾਂਦਾ ਹੈ ਜਦੋਂ ਅੰਤ ਦਾ ਸਮਾਂ ਆਉਂਦਾ ਹੈ। ਮਾਤਾ ਪਿਤਾ ਬੜੇ ਰੁੰਦੇ ਹਨ, ਇੱਕੋ ਇੱਕ ਪੁੱਤਰ ਸੀ, ਚੜ੍ਹਾਈ ਕਰ ਗਿਆ, ਦਾਦੇ ਨੇ ਇੱਕ ਹੋਰ ਦੇ ਦਿੱਤਾ, ਉਹ ਵੀ ਤਿੰਨਾਂ ਮਹੀਨਿਆਂ ਦਾ ਹੋ ਕੇ ਤੁਰਦਾ ਬਣਿਆ। ਸੰਤਾਂ ਨੇ ਕਿਹਾ ਕੋਈ ਨੀ, ਇਹਦੇ ਤੇ ਵੀ ਜਿਵੇਂ ਪਹਿਲੇ ਪੁੱਤਰ ਤੇ ਇੱਕ ਗਜ ਕੱਪੜਾ ਪਾ ਕੇ ਦੱਬ ਦਿੱਤਾ ਸੀ ਨਾ, ਦੂਜੇ ਤੇ ਵੀ ਡੇਢ ਗਜ ਕੱਪੜਾ ਪਾ ਕੇ ਦੱਬਿਆ ਇਹਨੂੰ। ਤੀਜਾ ਪੁੱਤਰ ਹੋਇਆ ਦੇਵਨੇਤ ਨਾਲ, ਉਹ ਵੀ ਮਰ ਗਿਆ। ਸੰਤਾਂ ਨੇ ਕਿਹਾ ਇਹਦੇ ਤੇ ਵੀ ਢਾਈ ਗਜ ਕੱਪੜਾ ਪਾ ਕੇ ਖੱਦਰ ਇਹਨੂੰ ਵੀ ਦੱਬਿਆ। ਸੋਗ ਨਾ ਕਰੋ, ਮਾਂ ਭੋਲੀ ਟਲਦੀ ਨਹੀਂ, ਬਹੁਤਾ ਹੀ ਪਿਆਰ ਕਰਦੀ, ਸਿਵਿਆਂ ਚ ਜਾ ਕੇ ਰੁੰਦੀ ਰਹਿੰਦੀ ਹੈ। ਸੰਤਾਂ ਨੇ ਕਿਹਾ ਤੈਨੂੰ ਕਿਹਾ ਮੋਹ ਛੱਡ ਦੇ ਪੁੱਤਰਾਂ ਦਾ, ਮਹਾਰਾਜ ਨਹੀਂ ਛੁੱਟਦਾ। ਕਹਿੰਦੇ ਪਰ ਛਡਾ ਦਈਏ, ਛੱਡਣਾ ਚਾਹੁੰਦੀ ਹੈ? ਕਹਿੰਦੀ ਛਡਾ ਦਿਓ ਮਹਾਰਾਜ, ਚੰਗਾ ਜਾ ਕੇ ਰੋਵੀ ਨਾ ਤੇ ਚੁੱਪ ਕਰਕੇ ਸੁਣੀ ਵੀ ਕੀ ਗੱਲਾਂ ਕਰਦੇ ਨੇ। ਸਿਵਿਆਂ ਚ ਜਾ ਕੇ ਬਹਿ ਗਈ, ਤਿੰਨੇ ਜਣੇ ਖੇਡਣ ਡਏ ਨੇ, ਗੱਲਾਂ ਬਾਤਾਂ ਕਰਦੇ ਨੇ। ਪਹਿਲਾਂ ਕਹਿਣ ਲੱਗਾ ਇਹਨਾਂ ਨੂੰ ਪਤਾ ਨੀ ਕਿਹੜਾ ਗੁਰੂ ਮਿਲਿਆ ਜੀ, ਮੈਂ ਇਹਨਾਂ ਤੋਂ ਲੈਣਾ ਸੀ ਕਰਜ਼ਾ ਤੇ ਮੈਨੂੰ ਇਹਨਾਂ ਨੇ ਗਜ ਕੱਪੜਾ ਪਾ ਕੇ ਹੀ ਨੱਪ ਦਿੱਤਾ।
ਜੇ ਮੈਂ ਵੱਡਾ ਹੋ ਜਾਂਦਾ ਮਾਂ ਦੀ ਗੁੱਤ ਨੂੰ ਚਾੜ ਕੇ ਵੱਟ ਦੋ ਚਾਰ ਲਾਇਆ ਕਰਨੀਆਂ ਸੀ, ਧਨ ਜਿੰਨਾ ਸੀ ਖੋਹ ਲੈਣਾ ਸੀ, ਮੌਜਾਂ ਲੁੱਟਿਆ ਕਰਨੀਆਂ ਸੀ। ਦੂਸਰਾ ਕਹਿੰਦਾ ਮੈਂ ਤੇ ਉਹਨਾਂ ਤੋਂ ਜ਼ਿਆਦਾ ਕਰਜ਼ਾ ਲੈਣਾ ਸੀ, ਜੇ ਮੈਨੂੰ ਉਦਾਂ ਨਾ ਨਾ ਖਰਚਾ ਦਿੰਦੇ ਮੈਂ ਉਹਨਾਂ ਨੂੰ ਤਾਲਾ ਮਾਰ ਕੇ ਅੰਦਰ ਬੰਦ ਕਰ ਦਿਆ ਕਰਨਾ ਸੀ, ਪਿਛਾਂ ਬਾਹਾਂ ਬੰਨ ਦੇਣੀਆਂ ਸੀ। ਤੀਜਾ ਕਹਿੰਦਾ ਜੇ ਮੈਂ ਕਿਤੇ ਜਵਾਨ ਹੋ ਜਾਂਦਾ ਨਾ ਤੇ ਮੇਰਾ ਜਿਹੜਾ ਪਿਓ ਕੰਜੂਸ ਹੈ ਮੈਂ ਉਹਦੀਆਂ ਲੱਤਾਂ ਨੂੰ ਰੱਸਾ ਪਾ ਕੇ ਖੂਹ ਚ ਲਮਕਾ ਦੇਣਾ ਸੀ, ਇੱਕ ਗੋਤਾ ਦੇ ਕੇ ਬਾਹਰ ਕੱਢ ਲੈਣਾ ਸੀ। ਜਦੋਂ ਇਹੋ ਜਿਹੀਆਂ ਗੱਲਾਂ ਸੁਣੀਆਂ ਉਸੇ ਵੇਲੇ ਰੋਮ ਖੜੇ ਹੋ ਗਏ, ਕਹਿਣ ਲੱਗੇ ਵਾਹਿਗੁਰੂ ਨੇ ਚੰਗਾ ਹੀ ਕੀਤਾ, ਵੇਲੇ ਸਿਰ ਇਹਨਾਂ ਨੂੰ ਸਾਂਭ ਲਿਆ। ਵੱਡਿਆਂ ਹੋ ਕੇ ਇਹਨਾਂ ਨੇ ਕਿਹੜਾ ਸੁੱਖ ਦੇਣਾ ਸੀ। ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਹਨ, ਹੇ ਹਰੀ ਲਾਲ ਹੇ ਹਰੀ ਕ੍ਰਿਸ਼ਨ, ਜੋ ਪ੍ਰਭੂ ਕਰਦਾ ਉਹਦੇ ਭਾਣੇ ਵਿੱਚ ਪ੍ਰਸੰਨ ਰਹਿਣੇ ਚਾਹੀਦਾ। ਕਤੰਚ ਬਨਤਾ ਬਿਨੋਦ ਸੁਤੈ, ਕੀ ਹੈ ਬਨਤਾ ਇਸਤਰੀ ਦਾ ਲਾਡ ਪਿਆਰ ਤੇ ਕੀ ਹੈ ਪੁੱਤਰ ਦਾ ਸੁਖ, ਪੁੱਤਰ ਦੇ ਨਾਲ ਕਲੋਲ ਕਰਨੀ। ਇਹ ਚੰਦ ਦਿਨਾਂ ਦਾ ਮੇਲਾ ਹੈ, ਸਦਾ ਨਹੀਂ ਰਹਿਣਾ।
ਕਤੰਚ ਭਰਾਤ ਮੀਤ ਹਿਤ ਬੰਧਵ,
ਕੀ ਹਨ ਭਰਾ ਸਕੇ ਭਰਾ ਜਿਨ੍ਹਾਂ ਦੇ ਸਾਈ ਜਿਉਂਦਾ ਹੈ। ਮੀਤ ਮੀਤ ਮੈਣੇ ਮਿੱਤਰ, ਹਿਤ ਮੈਣੇ ਹਿਤੂ, ਬੰਧਵ ਮੈਣੇ ਸੰਬੰਧੀ। ਹਿਤ ਬੰਧਵ ਜਿਹੜੇ ਬਹੁਤ ਹੀ ਨਜ਼ਦੀਕੀ ਰਿਸ਼ਤੇਦਾਰ ਹਨ, ਸਹੁਰਾ ਹੈ, ਸੱਸ ਹੈ, ਤਾਇਆ ਹੈ, ਚਾਚਾ ਹੈ, ਇਹ ਜਿੰਨੇ ਰਿਸ਼ਤੇਦਾਰ ਹਨ ਕੀ ਹਨ? ਨਾ ਭਰਾ ਨਾ ਮਿੱਤਰ ਨਾ ਸੰਬੰਧੀ, ਇਹਨਾਂ ਨੇ ਅੰਤ ਦੇ ਸਮੇਂ ਨੀ ਤੇਰੀ ਹਾਮੀ ਭਰਨੀ, ਇਹ ਸਾਰੇ ਮਤਬਲ ਪ੍ਰਸਤ ਹਨ, ਤੈਨੂੰ ਪਤਾ ਨੀ ਇਸ ਗੱਲ ਦਾ।
ਕਤੰਚ ਮੋਹ ਕੁਟੰਬਯਤੇ,
ਕੀ ਹੈ ਪਰਿਵਾਰ ਦਾ ਮੋਹ? ਕਤੰਚ ਮੋਹ ਕੁਟੰਬਯਤੇ, ਕੁਟੰਬ ਅਤੇ ਕੁਟੰਬ ਮੈਣੇ ਪਰਿਵਾਰ ਤੇ ਪਰਿਵਾਰ ਦਾ ਗਾਂ ਪਰਿਵਾਰ, ਜੋ ਪੁੱਤਰ ਦਾ ਪਰਿਵਾਰ ਹੈ, ਪੁੱਤਰ ਵਿਆਹਿਆ ਗਿਆ, ਘਰ ਵਿੱਚ ਨੂੰਹ ਆ ਗਈ, ਉਹਦੇ ਤੋਂ ਗਾਂ ਪੁੱਤਰ ਹੋ ਗਏ, ਉਹਦੇ ਭਰਾ ਆਉਂਦੇ ਹਨ, ਉਹਦੇ ਹੋਰ ਰਿਸ਼ਤੇਦਾਰ ਮਿਲਣ ਵਾਸਤੇ ਆਉਂਦੇ, ਇਹ ਸਾਰਾ ਜਿਹੜਾ ਕੂੜਮਾ ਹੈ ਨਾ ਪਰਿਵਾਰ ਦਾ ਤੇ ਪਰਿਵਾਰ ਦਾ ਲੋਹ, ਇਹ ਕਤੰਚ ਗੁਰਦੇਵ ਕਹਿੰਦੇ ਕੀ ਹੈ? ਭਾਵ ਕੁਛ ਵੀ ਨਹੀਂ, ਐਵੇਂ ਭੁਲੇਖਾ ਹੀ ਹੈ, ਐਵੇਂ ਭਰਮ ਹੀ ਹੈ।
ਕਤੰਚ ਚੱਪਲ ਮੋਹਨੀ ਰੂਪੰ,
ਚਪਲ ਮੋਹਣੀ, ਚਪਲ ਵਹੀ ਨੇ ਚੰਚਲ, ਮੋਹਣੀ ਮਹਿਣੇ ਮਨ ਨੂੰ ਮੋਹ ਲੈਣ ਵਾਲੇ, ਕੌਣ? ਮਾਇਆ। ਇਹ ਜਿਹੜੀ ਮਨ ਨੂੰ ਮੋਹ ਲੈਣ ਵਾਲੀ ਮਾਇਆ ਹੈ, ਇਹ ਵੀ ਕੀ ਚੀਜ਼ ਹੈ? ਪ੍ਰਭੂ ਪ੍ਰਾਪਤੀ ਦੇ ਰਾਹ ਵਿੱਚ ਜੋ ਮਹਾਤਮਾ ਚੱਲਦੇ ਹਨ ਉਹਨਾਂ ਦੇ ਰਸਤੇ ਵਿੱਚ ਇਹ ਚੀਜ਼ਾਂ ਰੋਕ ਨਹੀਂ ਪਾਉਂਦੀਆਂ, ਪਰ ਸੰਸਾਰੀਆਂ ਨੂੰ ਕਦਮ ਕਦਮ ਤੇ ਜੰਜੀਰਾਂ ਦੀ ਤਰ੍ਹਾਂ ਇਹਨਾਂ ਨੇ ਜਕੜਿਆ ਹੋਇਆ ਹੈ। ਕਤੰਚ ਚਪਲ ਮੋਹਣੀ ਰੂਪੰ, ਇਹ ਮਨ ਨੂੰ ਚੰਚਲ ਕਰ ਦੇਣ ਵਾਲੀ ਜਿਹੜੀ ਮਾਇਆ ਹੈ, ਗੁਰਦੇਵ ਕਹਿੰਦੇ ਕੀ ਚੀਜ਼ ਹੈ? ਪਰ ਮਨੁੱਖ ਦਾ ਮਨ ਵਾਰੰਵਾਰ ਇਹਨਾਂ ਵੱਲ ਜਾਂਦਾ ਹੈ।
ਪੇਖੰਤੇ ਤਿਆਗੰ ਕਰੋਤ,
ਗੁਰਦੇਵ ਕਹਿੰਦੇ ਵਹਿੰਦਿਆਂ ਵਹਿੰਦਿਆਂ ਜੀਵ ਨੂੰ ਛੱਡ ਜਾਂਦੀ ਹੈ। ਇਸ ਵਾਸਤੇ ਭਰਥਰੀ ਨੇ ਬੜਾ ਸੁੰਦਰ ਲਿਖਿਆ ਹੈ ਕਿ ਜਿਸ ਚੀਜ਼ ਦੀ ਟਿਕਟਿਕੀ ਮਨੁੱਖ ਦੇ ਮਨ ਵਿੱਚ ਲੱਗੀ ਰਹੇ ਮਨ ਉਹੋ ਜਿਹਾ ਹੋ ਜਾਂਦਾ ਹੈ। ਇਸ ਵਾਸਤੇ ਇਸ ਚੰਚਲ ਮਾਇਆ ਦਾ ਧਿਆਨ ਹੀ ਨਾ ਧਰਿਆ ਕਰ, ਇੱਕ ਜੜ ਮਾਇਆ ਹੈ, ਇੱਕ ਚੇਤਨ ਮਾਇਆ ਹੈ। ਚੰਚਲਾ ਕੋ ਮਤ ਚਿੱਤ, ਚੰਚਲ ਕਰਤ ਚਿੱਤ, ਚੰਚਲਾ ਕੀ ਰਤ ਮਨ, ਚੰਚਲ ਕੇ ਵਤ ਹੈ ਭੂਪਨ ਕੀ ਪ੍ਰਗੁਟੀ, ਕੁਟੀ ਮੇ ਬਾਸ ਬਧੂ ਵਤ, ਗਤਾ ਗਤ ਕੇ ਵਪਾਰ ਵਿੱਚ ਵਿੱਚ ਰਤ ਹੈ। ਕਾਸ਼ੀ ਜੂ ਕੀ ਜੂਥਨ ਕੇ ਬੀਥਨ ਕੇ ਧਾਮ ਗ੍ਰਾਮ ਤਾਕੇ ਦੁਆਰੇ, ਅਟੋ ਓਡ ਕੰਥਾ ਮੋਏ ਮਤ ਹੈ, ਤਾਤੇ ਪ੍ਰਾਣ ਪਾਤਰ ਪਰੇ ਭਿਖਿਆ ਤਸ ਪ੍ਰਾਣ ਧਰੇ, ਕਮਲਾ ਕੀ ਰਤ ਲੋਕ ਕਮਲਾ ਕਰਤ ਹੈ। ਕਮਲਾ ਕੀ ਰਤ, ਰਤ ਮੈਣੇ ਪ੍ਰੀਤੀ, ਜਿਹੜੀ ਕਮਲਾ ਕਮਲਿਆ ਕਰ ਦੇਣ ਵਾਲੀ ਮਾਇਆ ਹੈ ਨਾ, ਇਸ ਦੀ ਰਤ ਪ੍ਰੀਤੀ ਨੇ ਸਾਰੀ ਦੁਨੀਆਂ ਨੂੰ ਕਮਲਾ ਕੀਤਾ ਹੋਇਆ ਹੈ, ਪਾਗਲ ਕੀਤਾ ਹੋਇਆ ਹੈ। ਇਸ ਵਾਸਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਉਂਦੇ ਹਨ, ਇਹ ਜਿਹੜੀ ਚੰਚਲ ਮਨ ਨੂੰ ਮੋਹ ਲੈਣ ਵਾਲੀ ਮਾਇਆ ਹੈ ਨਾ, ਬੇਫੰਤੇ ਤਿਆਗੰ ਕਰੋਤ, ਇਹ ਵਿਹਦਿਆਂ ਵਹਿੰਦਿਆਂ ਹੀ ਜੀਵ ਦਾ ਸਾਥ ਛੱਡ ਕੇ ਚਲੀ ਜਾਂਦੀ ਹੈ, ਸਾਥ ਨਹੀਂ ਨਿਭਾਉਂਦੀ। ਹਾਂਜੀ,
ਰਹੰਤ ਸੰਗ ਭਗਵਾਨ ਸਿਮਰਨ,
ਹਰੀ ਲਾਲ ਤੇ ਹਰੀ ਕ੍ਰਿਸ਼ਨ ਨੇ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਕੋਈ ਚੀਜ਼ ਨਾਲ ਨਿਭਣ ਵਾਲੀ ਵੀ ਹੈ? ਤਾਂ ਗੁਰਦੇਵ ਕਹਿੰਦੇ ਹਾਂ, ਨਾਲ ਨਿਭਣ ਵਾਲੀ ਵੀ ਵਸਤੂ ਹੈ, ਰਹੰਤ ਸੰਗ ਭਗਵਾਨ ਸਿਮਰਨ। ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਸਿਮਰਨ ਸਦਾ ਨਾਲ ਰਹਿੰਦਾ ਹੈ, ਉਹਨੇ ਨਾਲ ਜਾਣਾ ਹੈ। ਮਾਂ ਨੇ ਇੱਥੇ ਰਹਿ ਜਾਣਾ, ਪਿਓ ਨੇ ਇੱਥੇ ਰਹਿ ਜਾਣਾ, ਘਰਵਾਲੀ ਨੇ, ਪੁੱਤਰਾਂ ਨੇ, ਮਿੱਤਰਾਂ ਨੇ, ਭਰਾਵਾਂ ਨੇ, ਮਾਇਆ ਨੇ, ਸਭ ਕੁਝ ਵਹਿੰਦਿਆਂ ਵਹਿੰਦਿਆਂ ਜੀਵ ਨੇ ਛੱਡ ਜਾਣਾ ਹੈ। ਪਰ ਇੱਕ ਚੀਜ਼ ਇਹਦੇ ਨਾਲ ਵੀ ਅਗਾਂਹ ਜਾਣੀ ਹੈ, ਉਹ ਹੈ ਪਰਮਾਤਮਾ ਦਾ ਨਾਮ, ਵਾਹਿਗੁਰੂ ਦਾ ਸਿਮਰਨ। ਤਿੰਨ ਸੰਬੰਧ ਮੰਨੇ ਹਨ, ਇੱਕ ਮਾਇਆ ਦਾ, ਇੱਕ ਸੰਬੰਧੀਆਂ ਦਾ, ਇੱਕ ਕਰਮਾਂ ਦਾ। ਮਾਇਆ ਉਨਾ ਚਿਰ ਕਵੇਂ ਆਵੇਗੀ ਜਿੰਨਾ ਚਿਰ ਹੋਸ਼ ਵਾਸ਼ ਕਾਇਮ ਹੈ। ਜਦੋਂ ਸੁਰਤੀ ਬਿਰਤੀ ਅਸਤ ਵਿਅਸਤ ਹੋ ਗਈ ਘਰ ਵਾਲਿਆਂ ਨੇ, ਇਹਦੇ ਨਿਮਿਤ ਇਹਦੀ ਜਾਨ ਨਿਕਲ ਜਾਵੇ, ਅਖੰਡ ਪਾਠ ਤੱਕ ਨਹੀਂ ਕਰਾਉਣਾ। ਇਹ ਮਰਨ ਵਾਲਾ ਤੇ ਹੁਣ ਮਰਨ ਕਿਨਾਰੇ ਪੁੱਜਿਆ ਹੀ ਆ, ਧਨ ਕਿਉਂ ਬਰਬਾਦ ਕਰਨਾ ਹੈ। ਜਿਹੜਾ ਪਰਿਵਾਰ ਸੰਬੰਧੀ ਕੋੜਮਾ ਹੈ, ਉਹਦਾ ਪ੍ਰੇਮ ਸਾਰਾ ਸ਼ਮਸ਼ਾਨ ਘਾਟ ਤੱਕ ਹੈ। ਫੂਕ ਆਉਂਦੇ ਹਨ, ਡੱਕੇ ਸੁੱਟ ਆਉਂਦੇ, ਹੁਣ ਸੰਬੰਧ ਟੁੱਟ ਗਿਆ। ਪਰ ਕਰਮ ਇਹਦੇ ਨਾਲ ਜਾਂਦੇ ਹਨ ਅਗਲੇ ਬੰਨੇ, ਉੱਥੇ ਲੇਖਾ ਚੋਖਾ ਹੁੰਦਾ ਹੈ, ਉੱਥੇ ਨਾਮ ਛਡਾਉਂਦਾ ਹੈ। ਇਸ ਵਾਸਤੇ ਗੁਰਦੇਵ ਕਹਿੰਦੇ, ਰਹੰਤ ਸੰਗ ਭਗਵਾਨ ਸਿਮਰਨ, ਵਾਹਿਗੁਰੂ ਦਾ ਸਿਮਰਨ ਹੀ ਤੇਰੇ ਨਾਲ ਨਿਭੇਗਾ।
ਨਾਨਕ ਲਬਧੰ ਅਚੁੱਤਨ ਹੈ।
ਇਹ ਸਿਮਰਨ ਮਿਲਦਾ ਕਿੱਥੋਂ ਹੈ? ਇਹ ਮਿਲੇਗਾ ਅਚੁੱਤ, ਅਗਿੜ, ਅਡਿੱਗ ਪਰਮਾਤਮਾ ਦੇ ਤਨ ਹੈ। ਤਨੇ ਮਹਿਣੇ ਪੁੱਤਰ, ਤਨੇ ਮਹਿਣੇ ਪਿਆਰੇ, ਤਨੇ ਮਹਿਣੇ ਨਜ਼ਦੀਕੀ। ਜੋ ਵਾਹਿਗੁਰੂ ਦੇ ਪੁੱਤਰ ਹਨ, ਵਾਹਿਗੁਰੂ ਦੇ ਪੁੱਤਰ ਹਨ ਸੰਤ ਮਹਾਤਮਾ ਮਹਾਂਪੁਰਸ਼, ਉਹਨਾਂ ਮਹਾਂਪੁਰਸ਼ਾਂ ਦੇ ਚਰਨਾਂ ਵਿੱਚ ਜਾ ਕੇ ਸੇਵਾ ਟਹਿਲ ਕਰਨ ਨਾਲ ਪਰਮਾਤਮਾ ਦਾ ਨਾਮ ਮਿਲਦਾ ਹੈ, ਜੋ ਹੈ ਬੜਾ ਕੀਮਤੀ। ਹਰੀ ਲਾਲ ਤੇ ਹਰੀ ਕ੍ਰਿਸ਼ਨ ਦੇ ਮਨ ਵਿੱਚ ਥੋੜੀ ਜੀ ਸ਼ੰਕਾ ਹੈ ਵੀ ਗੱਲਾਂ ਤੇ ਸੁਣ ਲਈਆਂ, ਪਰ ਅਜੇ ਮਨ ਨੇ ਨਿਸ਼ਚਾ ਨਹੀਂ ਕੀਤਾ। ਗੁਰਦੇਵ ਥੂਣੀ ਖੰਡਨ ਨਿਆਂ ਦੁਆਰਾ ਇਸ ਨੂੰ ਹੋਰ ਪ੍ਰਪੱਕ ਕਰਦੇ ਹਨ ਅਗਲੇ ਸ਼ਲੋਕ ਵਿੱਚ।
ਤ੍ਰਿਗੰਤ ਮਾਤ ਪਿਤਾ ਸਨੇਹ।
ਅਜੇ ਵੀ ਉਹ ਤੇਰੇ ਮਨ ਦਾ ਪਿਆਰ ਮਾਂ ਨਾਲੋਂ ਪਿਓ ਨਾਲੋਂ ਟੁੱਟਾ ਨਹੀਂ। ਤ੍ਰਿਗੰਤ ਮਾਤ ਪਿਤਾ ਸਨੇਹ, ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ, ਵਾਹਿਗੁਰੂ ਦੀ ਬੰਦਗੀ ਨਹੀਂ ਕਰਦਾ, ਮਾਂ ਦੇ ਪਿਓ ਦੇ ਖਲਜਗਣ ਵਿੱਚ ਹੀ ਫਸਿਆ ਹੋਇਆ ਹੈ, ਉਸ ਨੂੰ ਤ੍ਰਿਗਾਕਾਰ ਹੈ। ਕਿਸੇ ਬੰਦੇ ਨੂੰ ਕਹਿ ਦਈਏ ਨਾ ਫਿਟੇ ਮੂੰਹ ਤੇਰਾ, ਉਹਨੂੰ ਸਣ ਕੱਪੜੀ ਅੱਗ ਲੱਗ ਜਾਂਦੀ ਹੈ। ਕਹਿੰਦੇ ਸੌ ਵੇਰਾ ਕਿਸੇ ਨੂੰ ਕਹੋ ਫਿਟੇ ਮੂੰਹ ਤੇ ਇੱਕ ਲਾਂਤ ਬਣਦੀ ਹੈ, ਤੇ ਸੌ ਲਾਂਤ ਪਾਈਏ ਵੀ ਲਾਂਤਿਆ ਤੇਰੇ ਇਸ ਕਰਮ ਨੂੰ, ਨਿਖਿਧ ਕਰਮ ਕੀਤਾ ਈ, ਤੇ ਸੌ ਲਾਂਤ ਦੀ ਇੱਕ ਤ੍ਰਿਗ ਬਣਦੀ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਤ੍ਰਿਗੰਤ ਮਾਤ ਪਿਤਾ ਸਨੇਹ। ਤਰਕਾਰ ਹੈ ਮਾਂ ਪਿਓ ਦੇ ਸਨੇਹ ਮਹਿਣੇ ਪ੍ਰੇਮ ਨੂੰ, ਫਟਕਾਰ ਹੈ, ਫਟਕਾਰ ਯੋਗ ਹੈ ਉਹਨਾਂ ਲੋਕਾਂ ਦਾ ਜੀਵਨ ਜਿਹੜੇ ਇੰਨੀ ਕੀਮਤੀ ਜ਼ਿੰਦਗੀ ਨੂੰ ਮਾਂ ਪਿਓ ਦੇ ਬੰਧਨ ਵਿੱਚ ਹੀ ਬਰਬਾਦ ਕਰਕੇ ਚਲੇ ਜਾਂਦੇ ਹਨ। ਜਿਹੜੀ ਮਾਂ ਨਾਮ ਨਹੀਂ ਜਪਣ ਦਿੰਦੀ ਉਹਨੂੰ ਤ੍ਰਿਗ ਕਿਹਾ, ਜਿਹੜਾ ਪਿਓ ਭਗਤੀ ਨਹੀਂ ਕਰਨ ਦਿੰਦਾ ਉਹਨੂੰ ਤ੍ਰਿਗ ਹੈ। ਜਿਹੜੇ ਮਾਤਾ ਪਿਤਾ ਵਾਹਿਗੁਰੂ ਦੀ ਬੰਦਗੀ ਵੱਲ ਲਾਉਂਦੇ ਉਹ ਚੰਗੇ ਹਨ। ਪ੍ਰਹਲਾਦ ਦੇ ਪਿਓ ਨੂੰ ਧ੍ਰਿਗ ਹੈ ਜਿਹੜਾ ਨਾਮ ਨਹੀਂ ਜਪਣ ਦਿੰਦਾ। ਰਾਵਣ ਨੂੰ ਧ੍ਰਿਗ ਹੈ ਜੋ ਭਜਨ ਵਿੱਚ ਨਹੀਂ ਲੱਗਣ ਦਿੰਦਾ, ਕਹਿੰਦਾ ਮੇਰਾ ਹੀ ਨਾਮ ਜਪੋ। ਕਬੀਰ ਸਾਹਿਬ ਭਜਨ ਕਰਦੇ, ਕਬੀਰ ਸਾਹਿਬ ਦੀ ਮਾਂ ਕਹਿੰਦੀ ਹੁਣ ਗੁਜ਼ਾਰਾ ਕਿਵੇਂ ਚੱਲੂਗਾ, ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਲਕ ਕੈਸੇ ਜੀਵੈ ਰਗਰਾਈ। ਹੇ ਰਾਮ, ਹੁਣ ਇਹ ਮੁੰਡਾ ਜਿਉਂਦਾ ਰਹੂ ਚਾਰ ਦਿਨ, ਇਹਨੇ ਕੰਮ ਹੀ ਛੱਡ ਦਿੱਤਾ ਹੈ। ਕਬੀਰ ਜੀ ਕਹਿੰਦੇ ਹਨ, ਜਬ ਲਗ ਤਾਗਾ ਬਾਹੂ ਬੇਹੀ, ਤਬ ਲਗ ਵਿਸਰੇ ਰਾਮ ਸਨੇਹੀ। ਮਾਂ ਮੈਂ ਕਰਾਂ ਕੀ, ਜਦੋਂ ਮੈਂ ਖੱਡੀ ਉਣ ਲੱਗਦਾ, ਨਾਲੀ ਵਿੱਚ ਦੀ ਧਾਗਾ ਖਿੱਚਦਾ, ਮੇਰਾ ਵਾਹਿਗੁਰੂ ਭੁੱਲ ਜਾਂਦਾ। ਆਖਾਂ ਜੀਵਾਂ ਵਿਸਰੇ ਮਰ ਜਾਓ, ਮੇਰੀ ਤੇ ਮੌਤ ਹੋ ਜਾਂਦੀ ਆ, ਮੈਂ ਤੇਰੇ ਕੰਮ ਨੂੰ ਅੱਗ ਲਾਵਾਂ, ਮੈਂ ਤੇ ਹੁਣ ਬੰਦਗੀ ਕਰੂੰਗਾ। ਨਾਮਦੇਵ ਦੀ ਮਾਂ ਕਹਿੰਦੀ ਓ ਨਾਮਿਆ, ਛੱਡ ਦੇ ਬੰਦਗੀ ਕਰਨੀ, ਰੁਦਨ ਘਰੇ ਨਾਮੇ ਕੀ ਮਾਏ, ਛੋੜ ਰਾਮ ਕੀ ਨਾ ਭਜੇ ਖੁਦਾਏ। ਜਾਨ ਬਚਾਲਾ ਪੁੱਤਰਾ, ਰਾਮ ਰਾਮ ਕਹਿਣਾ ਛੱਡ ਦੇ, ਖੁਦਾ ਖੁਦਾ ਕਹਿਣਾ ਸ਼ੁਰੂ ਕਰ ਦੇ। ਨਾਮਦੇਵ ਕਹਿੰਦਾ, ਨਾ ਹੋ ਤੇਰਾ ਪੂੰਗਰਾ, ਨਾ ਤੂੰ ਮੇਰੀ ਮਾਏ, ਤੂੰ ਮੇਰੀ ਮਾਂ ਹੀ ਨਹੀਂ, ਜੇ ਮੇਰੀ ਮਾਂ ਹੁੰਦੀ ਹੋ ਤੇ ਮੈਨੂੰ ਇਸ ਬੰਨਿਓ ਵਰਜਦੀ ਹੋ ਨਾ, ਮੈਂ ਤੇਰਾ ਪੁੱਤਰ ਹੀ ਨਹੀਂ। ਕਰੇ ਗਜਿੰਦ ਸੁੰਡ ਕੀ ਚੋਟ, ਨਾਮਾ ਉਭਰੇ ਹਰ ਕੀ ਓਟ। ਨਾਮਦੇਵ ਤੇ ਹਾਥੀ ਛੱਡ ਦਿੱਤਾ ਮਸਤ ਕਰਕੇ, ਪਰ ਨਾਮ ਦੀ ਸ਼ਕਤੀ ਨਾਲ ਬਚ ਗਿਆ। ਬਾਲਮੀਕ ਦੀ ਮਾਂ ਬੜੀ ਚੰਦਰੀ ਹੈ, ਇਹਨੇ ਭਗਤੀ ਵੱਲ ਨਹੀਂ ਲਾਇਆ, ਪਾਪਾਂ ਵੱਲ ਲਾਇਆ ਹੈ। ਕਹਿੰਦੀ ਜੋ ਮਰਜ਼ੀ ਕਰ, ਲੁੱਟ ਕੇ ਲਿਆ, ਕਿਸੇ ਦਾ ਕਤਲ ਕਰਕੇ ਲਿਆ। ਇੱਕ ਦਿਨ ਵਾਲਮੀਕ ਜੀ ਜੰਗਲ ਵਿੱਚ ਇੱਕ ਸਾਧੂ ਆਦਮੀ ਨੂੰ ਪਕੜ ਲਿਆ, ਉਹਦੀ ਹੱਤਿਆ ਕਰ ਦਿੱਤੀ, ਉਹਦਾ ਕਤਲ ਕਰ ਦਿੱਤਾ। ਮਾਰ ਕੇ ਜਦੋਂ ਉਹਦੇ ਕੱਪੜੇ ਫਰੋਲੇ ਤੇ ਚਾਰ ਕੌਡੀਆਂ ਨਿਕਲੀਆਂ, ਚਾਰ ਕੌਡੀਆਂ ਘਰ ਲੈ ਆਂਦੀਆਂ, ਪਛਤਾਪ ਕੀਤਾ, ਮੰਜੀ ਤੇ ਪੈ ਗਏ, ਕਹਿਣ ਲੱਗੇ ਮਨਾ ਬੰਦਾ ਵੀ ਮਾਰਿਆ ਤੇ ਮਿਲੀਆਂ ਵੀ ਚਾਰ ਕੌਡੀਆਂ, ਇਹੋ ਜਿਹੇ ਕੰਮ ਹੁਣੋਂ ਕੀ ਥੁੜਿਆ। ਮਾਂ ਨੂੰ ਪਤਾ ਲੱਗਾ, ਉਹਨੇ ਕਿਹਾ ਬੇਟਾ ਕੀ ਗੱਲ ਹੋ ਗਈ, ਇਹ ਚੌਂ ਕੌਡੀਆਂ ਦੇ ਉੱਤੇ ਬਹੁਤ ਕੁਝ ਆ ਜਾਣਾ। ਬਾਜ਼ਾਰ ਵਿੱਚ ਗਈ ਜਿੱਥੇ ਮੱਛੀਆਂ ਦੇ ਪੂੰਗ ਵਿਕਦੇ ਸੀ, ਉਹ ਕਿੰਨੇ ਬੜੇ ਪੂੰਗ ਲੈ ਆਈ। ਕਹਿੰਦੀ ਤੂੰ ਇੱਕ ਬੰਦਾ ਮਾਰਨ ਤੋਂ ਡਰਨ ਡਿਆ, ਆਹ ਵੇਖ ਚੌਂ ਕੌਡੀਆਂ ਦੇ 400 ਮੱਛੀਆਂ ਦੇ ਪੂੰਗ ਆ ਗਏ ਨੇ, ਉਹ ਵੀ ਤੇ ਹੈਗੇ ਨੇ ਨਾ ਜਿਹੜੇ ਚੌਂ ਕੌਡੀਆਂ ਬਦਲੇ 400 ਦਾ ਕਤਲ ਕਰਦੇ ਨੇ, ਤੂੰ ਇੱਕ ਤੋਂ ਡਰਨ ਡਿਆ। ਇਹ ਮਾਂ ਦੀ ਸਿੱਖਿਆ ਸੀ। ਜੇ ਮਾਂ ਚੰਗੇ ਬੰਨੇ ਪ੍ਰੇਰ ਦੇਵੇ ਤੇ ਮਨੁੱਖ ਚੰਗਾ ਬਣ ਜਾਂਦਾ ਹੈ, ਜੇ ਮਾਂ ਬੁਰੀ ਸਿੱਖਿਆ ਦੇ ਦੇਵੇ ਬੁਰੇ ਬੰਨੇ ਚਲੇ ਜਾਂਦਾ ਹੈ। ਜਿਹੜੀ ਮਾਂ ਭਜਨ ਵਿੱਚ ਵਿਘਨ ਪਾਉਂਦੀ ਹੈ, ਮਾਤ ਤਾਤ ਗੁਰ ਨਾਰ, ਤਾਤ ਮਾਤ ਗੁਰ ਨਾਰ, ਜੋ ਵਿਘਨੀ ਹਰ ਭਜਨ ਮੈਂ। ਜਿਹੜਾ ਮਾਂ, ਜਿਹੜੀ ਮਾਂ, ਜਿਹੜਾ ਪਿਓ, ਜਿਹੜਾ ਉਸਤਾਦ ਮਾਸਟਰ ਨਾਮਦੇਵ ਪੜ੍ਹਾਉਂਦੇ ਸਨ ਨਾ ਪ੍ਰਹਿਲਾਦ ਨੂੰ ਸੰਡਾ ਤੇ ਮਰਕਾ, ਜਿਹੜੇ ਜਿਹੜੇ ਹਰੀ ਦੀ ਭਗਤੀ ਵਿਚ ਰੁਕਾਵਟ ਹਨ, ਕਹਿੰਦੇ ਤਾਕੋ ਮਾਰੋ ਡਾਰ, ਇਹ ਪ੍ਰਤੀਬੰਧਕ ਜੀਵ ਕੋ, ਇਹਨਾਂ ਦਾ ਤੇ ਮਰ ਜਾਣਾ ਹੀ ਚੰਗਾ, ਜੇ ਮਰ ਜਾਣ ਗਲੋਂ ਲੈ ਜਾਣ ਤੇ ਰੱਬ ਦੀ ਬੰਦਗੀ ਵਿਚ ਵਿਘਨ ਨਾ ਪਵੇ। ਨੀਚ ਕੀ ਸੰਗ ਤੇ ਵੀਚ ਭਲੀ, ਪਰਮਾਰਥ ਵਿਚ ਵਿਰੋਧ ਨਾ ਮਾਸੋ। ਨੀਚ ਬੰਦੇ ਦੀ ਸੰਗਤ ਨਾਲੋਂ ਤੇ ਮੌਤ ਹੀ ਚੰਗੀ, ਪਰਮਾਰਥ ਤੇ ਨਾ ਵਿਗੜੇਗਾ। ਤ੍ਰਿਗੰਤ ਮਾਤ ਪਿਤਾ ਸਨੇਹ, ਜਿਹੜਾ ਜੀਵ ਪ੍ਰਭੂ ਭਗਤੀ ਤੋਂ ਖਾਲੀ ਮਾਂ ਪਿਓ ਦੇ ਪ੍ਰੇਮ ਵਿਚ ਹੀ ਉਮਰ ਬਤੀਤ ਕਰ ਦਿੰਦਾ, ਫਟਕਾਰ ਯੋਗ ਹੈ।
ਤ੍ਰਿਗ ਸਨੇਹ ਪ੍ਰਾਤ ਬੰਧਵ ਹੈ,
ਤ੍ਰਿਗਾਕਾਰ ਹੈ, ਫਟਕਾਰ ਯੋਗ ਹੈ ਉਸ ਦੇ ਜੀਵਨ ਨੂੰ। ਸਨੇਹ ਕਹੀਏ ਪ੍ਰੇਮ, ਜਿਹਦਾ ਪ੍ਰੇਮ ਭਰਾਵਾਂ ਵਿਚ ਹੈ, ਜਿਹਦਾ ਪ੍ਰੇਮ ਸੰਬੰਧੀਆਂ ਵਿਚ ਹੈ। ਭਰਾਤ ਬੰਧਵ ਹੈ, ਬੰਧਵ ਮਹਿਣੇ ਸੰਬੰਧੀ, ਜਿਹੜਾ ਸੰਬੰਧੀਆਂ ਦੇ ਕੰਮ ਕਰਦਿਆਂ ਸਾਰੀ ਉਮਰ ਬਰਬਾਦ ਕਰੀ ਜਾਂਦਾ, ਭਰਾਵਾਂ ਦੇ ਮੋਹ ਵਿਚ ਹੀ ਉਮਰ ਗਲਤਾਨ ਕਰ ਦਿੱਤੀ ਹੈ, ਉਹਨੂੰ ਵੀ ਗੁਰਦੇਵ ਕਹਿੰਦੇ ਤ੍ਰਿਗ ਹੈ।
ਤ੍ਰਿਗ ਸਨੇਹ ਬੰਤਾ ਬਿਲਾਸ ਸੁਤ ਹੈ,
ਫਟਕਾਰ ਯੋਗ ਹੈ ਉਹ ਪ੍ਰੇਮ ਜੋ ਇਸਤਰੀ ਤੇ ਪੁੱਤਰਾਂ ਦੇ ਲਾਡ ਪਿਆਰ ਵਿਚ ਹੀ ਸਾਰੀ ਜ਼ਿੰਦਗੀ ਲੰਘ ਜਾਵੇ, ਨਾ ਨਿਤਨੇਮ ਹੋ ਸਕੇ, ਨਾ ਗੁਰਦੁਆਰੇ ਆ ਸਕੇ ਆਦਮੀ। ਮਹਾਰਾਜ ਫਿਰ ਅਸਲੀ ਰਸਤਾ ਕਿਹੜਾ ਹੈ ਦੱਸਦੇ ਹਨ।
ਤ੍ਰਿਗ ਸਨੇਹ ਗ੍ਰਹਾਰਥਕ ਹੈ,
ਇਹ ਫਟਕਾਰ ਯੋਗ ਹੈ ਉਹ ਪ੍ਰੇਮ। ਗ੍ਰਹਾਰਥ ਮੈਣੇ ਘਰ, ਕਹਿ ਮੈਣੇ ਕੀ ਹੈ ਘਰ, ਗ੍ਰਹਿ ਅਰਥ ਕਹੇ, ਗ੍ਰਹਿ ਮੈਣੇ ਘਰ, ਕੰਨੇ ਦਾ ਬਣ ਗਿਆ ਐੜਾ ਬਣ ਗਿਆ ਅਰਥ, ਅਰਥ ਮੈਣੇ ਪਦਾਰਥ, ਘਰ ਦੇ ਜਿੰਨੇ ਪਦਾਰਥ ਹਨ, ਕਹੇ ਮੈਣੇ ਕੀ ਹਨ, ਕੀ ਤੇਰੇ ਨਾਲ ਚਲੇ ਜਾਣਗੇ, ਚਾਰ ਦਿਨਾਂ ਦਾ ਮਹਿਮਾਨ ਹੈ, ਅੱਜ ਹੈ ਕੱਲ ਨਹੀਂ ਹੋਵੇਗਾ।
ਸਾਧ ਸੰਗ ਸਨੇਹੇ ਸਤਿਅੰ,
ਫਿਰ ਕਰਨਾ ਕੀ ਚਾਹੀਦਾ ਹੈ, ਹੇ ਹਰੀ ਲਾਲ, ਹੇ ਹਰੀ ਕ੍ਰਿਸ਼ਨ, ਕਰਨਾ ਇਹ ਚਾਹੀਦਾ ਪ੍ਰਭੂ ਦਾ ਭਜਨ। ਸਾਧ ਸੰਗ ਸਨੇਹੇ ਸਤਿਅੰ, ਸਨੇਹ ਮਹਿਣੇ ਪ੍ਰੇਮ, ਸਤ ਪ੍ਰੇਮ ਹੈ ਸਾਧ ਸੰਗਤ ਦਾ, ਜੋ ਸਾਧ ਸੰਗਤ ਨਾਲ ਪਿਆਰ ਕਰਦਾ ਹੈ। ਸੁਖਿਅੰ ਬਸੰਤ ਨਾਨਕ ਹੈ, ਉਹ ਸੁਖਾਂ ਵਿਚ ਵਸ ਜਾਂਦਾ ਹੈ। ਗੁਰੂ ਨਾਨਕ ਦੇਵ ਫਰਮਾਉਂਦੇ ਹਨ ਬਸੰਤ ਮਹਿਣੇ ਵਾਸਾ ਹੁੰਦਾ ਹੈ, ਸੁਖਿੰਗ ਮਹਿਣੇ ਉਸ ਦਾ ਸੁਖਾਂ ਵਿਚ। ਜਿਹੜਾ ਮਨੁੱਖ ਸਾਧ ਸੰਗਤ ਨਾਲ ਪਿਆਰ ਕਰਦਾ ਹੈ ਉਹਨੂੰ ਸਦੈਵੀ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹ ਦੋ ਸ਼ਲੋਕ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੋਹ ਨਿਵਿਰਤੀ ਪ੍ਰਥਾਏ ਉਚਾਰਨ ਕੀਤੇ ਹਨ। ਅਗਲੇ ਦੋ ਸ਼ਲੋਕ ਜਿਹੜੇ ਹਨ ਹੰਕਾਰ ਨਿਵਿਰਤੀ ਪ੍ਰਥਾਏ ਹਨ, ਅਖੀਰਲੀਆਂ ਤੁਕਾਂ ਪੜ ਕੇ ਸਮਾਪਤੀ।
ਤ੍ਰਿਗ ਸਨੇਹ ਬਣਤਾ ਬਲਾਸਤ ਹੈ, ਤ੍ਰਿਗ ਸਨੇਹ ਗ੍ਰਹਾਰ ਹੈ,
ਸਾਧ ਸੰਗ ਸਨੇਹੇ ਸਤਿਅੰ, ਸੁਖਿਅੰ ਬਸੰਤ ਨਾਨਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸ੍ਰੀ ਵਾਹਿਗੁਰੂ ਜੀ। ਮਿਥਿਆਂਤ ਦੇਹਿੰ ਖਿਣੰਤ ਵਰਣੰ, ਬਧੰਤ ਜਰੂਆ ਹਤਿਅੰਤ ਮਾਇਆ, ਅਤਿਅੰਤ ਆਸਾ ਅਥਿਤ ਭਵਨੰ, ਗ੍ਰੰਥ ਸਵਾਸਾ ਭਯਾਨ ਧਰਮੰ। पतांत मोह कूप दुर्लभ देह तत् आसन नानक गोविंद 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 गोपाल कृपा काच कोटं रचांत्वं लेपनं रक्त चरमण नवंत द्वारं पीतहतं वायु रूपं अस्